ਸਭ ਕੁਛ ਤੁਮਰੇ ਹੱਥੇ। ਇਹ ਮੇਰੇ ਵਾਹਿਗੁਰੂ, ਸਭ ਕੁਛ ਤੁਹਾਡੇ ਹੱਥ ਵਸ ਹੈ, ਜੋ ਕਰਨਾ ਚਾਹੋ ਸੋ ਕਰ ਸਕਦੇ ਹੋ। ਐਸਾ ਨਿਧਾਨ ਦੇਹੋ ਮੁਕੋ ਹਰਜਨ, ਹੇ ਹਰੀ ਦੇ ਜਨੋ, ਐਸਾ ਨਾਮ ਰੂਪੀ ਖਜ਼ਾਨਾ ਕਿਰਪਾ ਕਰਕੇ ਮੈਨੂੰ ਬਖਸ਼ ਦੇਣਾ ਕਰੋ। ਹਰ ਜਾਂ ਚਲੈ ਹਮਾਰੇ ਸਾਥੇ, ਐਸਾ ਨਿਧਾਨ ਦੇਹ ਮੁਕੋ ਹਰਜਨ, ਚਲੈ ਹਮਾਰੇ ਸਾਥੇ। ਇਹ ਨਾਮ ਰੂਪੀ ਖਜ਼ਾਨਾ ਪਰਲੋਕ ਵਿਚ ਵੀ ਸਾਡੇ ਨਾਲ ਜਾਣਾ ਕਰੇ, ਐਸਾ ਖਜ਼ਾਨਾ ਬਖਸ਼ ਦੇਣਾ ਕਰੋ। ਨਿਰਗੁਣ ਆਰੇ ਕੋ ਗੁਣ ਕੀ ਜੈ, ਨਿਰਗੁਣ ਆਰਿਆਂ ਉਪਰ ਐਸਾ ਪਵਿੱਤਰ ਗੁਣ ਮੇਰ ਬਖਸ਼ਿਸ਼ ਕਰਨਾ ਕਰੋ, ਐਸੇ ਗੁਣ ਦੇਣਾ ਕਰੋ। ਹਰ ਨਾਮ ਮੇਰਾ ਮਨ ਜਾਪੇ, ਮੇਰਾ ਮਨ ਹਰੀ ਪਰਮੇਸ਼ਰ ਦਾ ਨਾਮ ਜਪਦਾ ਰਹੇ। ਸੰਤ ਪ੍ਰਸਾਦ ਨਾਨਕ ਹਰ ਪੇਟੇ, ਸੰਤਾਂ ਦੀ ਪ੍ਰਸਾਦ ਕਿਰਪਾ ਦੁਆਰਾ ਵਾਹਿਗੁਰੂ ਪਰਮੇਸ਼ਰ ਜੀ ਮਿਲ ਜਾਂਦੇ ਹਨ। ਮਨ ਤਨ ਸੀਤਲ ਤ੍ਰਾਪੇ, ਮਨ ਵੀ ਤਨ ਵੀ ਸੀਤਲ ਹੋ ਜਾਂਦਾ ਹੈ ਅਤੇ ਤ੍ਰਿਪਤ ਹੋ ਜਾਂਦਾ ਹੈ। ਸੋ ਐਸਾ ਮਹਾਂਪੁਰਸ਼ਾਂ ਦਾ ਪਰਮ ਪਵਿੱਤਰ ਸੰਗ ਹੈ। ਬਾਬਾ ਜਵਾਲਾ ਸਿੰਘ ਸਾਹਿਬ ਜੀ ਨੇ ਬਾਬਾ ਆਇਆ ਸਿੰਘ ਸਾਹਿਬ ਜੀ ਦੀ ਪਰਮ ਪਵਿੱਤਰ ਸੰਗਤ ਵਿਚ ਰਹਿੰਦਿਆਂ ਹੋਇਆਂ ਅਜਿਹੀਆਂ ਬੇਨਤੀਆਂ ਕੀਤੀਆਂ, ਉਹਨਾਂ ਦੀ ਸਮਾਧ ਚਿਤ ਹੋ ਕਰਕੇ, ਮਨ ਬਾਣੀ ਸਰੀਰ ਕਰਕੇ, ਮਹਾਨ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨਾ ਕੀਤੀਆਂ। ਬਾਬਾ ਆਇਆ ਸਿੰਘ ਸਾਹਿਬ ਜੀ ਦਾ ਉਪਦੇਸ਼ ਹੋਇਆ ਕਰਦਾ ਸੀ ਕਿ ਨੇੜੇ ਦੀ ਸੰਗਤ ਨੂੰ ਸੋ ਕੜਾ ਪ੍ਰਸ਼ਾਦ ਆਦਿਕ, ਸੋ ਦੂਰ ਦੀ ਸੰਗਤ ਨੂੰ ਕੜਾ ਪ੍ਰਸ਼ਾਦ ਤੋਂ ਭਿੰਨ, ਸਾਥ ਲੈ ਜਾਣ ਵਾਸਤੇ ਮਿਸ਼ਰੀ ਆਦਿਕ ਦਾ ਪ੍ਰਸ਼ਾਦ, ਲੈਚੀਆਂ ਦਾ ਪ੍ਰਸ਼ਾਦ ਦਿਆ ਕਰੋ। ਸੋ ਪ੍ਰਸ਼ਾਦ ਰਸਤੇ ਵਿਚ ਬੇਅਦਬੀ ਹੁੰਦੀ ਹੈ ਤੇ ਦੂਰ ਜਾਣ ਨਾਲ ਸਤਿਕਾਰ ਨਹੀਂ ਰਹਿੰਦਾ, ਉਥੇ ਹੀ ਛਕਣਾ ਚਾਹੀਦਾ ਹੈ। ਸੋ ਇਕ ਕੋਈ ਗੁਰਮੁਖ ਪਿਆਰਾ ਨਜ਼ਦੀਕ ਦਾ ਸੀ, ਉਸਨੇ ਵੀ ਸੇਵਾਦਾਰ ਦੇ ਨਾਲ ਕੁਝ ਹੱਠ ਵਿਰਤੀ ਕੀਤੀ। ਬਾਤ ਤਾਂ ਕੁਝ ਨਹੀਂ ਸੀ ਜੇ ਸੇਵਾਦਾਰ ਵੀ ਪ੍ਰਸ਼ਾਦ ਦੇ ਦਿੰਦਾ, ਪਰੰਤੂ ਕਿਸੇ ਵੇਲੇ ਵਰਤਾਉਣ ਵਾਲੇ ਦੇ ਮਨ ਵਿਚ ਵੀ ਕੁਝ ਹੱਠ ਵਿਰਤੀ ਹੁੰਦੀ ਹੈ। ਉਸਨੇ ਮਹਾਂਪੁਰਸ਼ਾਂ ਦੇ ਬਚਨਾਂ ਮੁਤਾਬਕ ਸੋ ਉਸ ਨੂੰ ਕਹਿ ਦਿੱਤਾ, ਕੁਝ ਦੂਰ ਅੰਦੇਸ਼ੀ ਨਾ ਸੋਚੀ। ਸੋ ਪ੍ਰਸ਼ਾਦ ਮਿਸ਼ਰੀ ਦਾ ਨਾਂ ਦਿੱਤਾ। ਉਹ ਕੁਝ ਮਹਾਂਪੁਰਸ਼ਾਂ ਦੀ ਨਿੰਦਿਆ ਵਿਚ ਬਚਨ ਕਰਦਾ ਹੋਇਆ ਜਾ ਰਿਹਾ ਸੀ। ਬਾਬਾ ਜਵਾਲਾ ਸਿੰਘ ਸਾਹਿਬ ਉਸ ਵਕਤ ਉਤੀ ਮਰਦਾਨ ਡੇਰੇ ਸੋ ਲੰਗਰ ਵਿਚ ਸੇਵਾ ਕਰਿਆ ਕਰਦੇ ਸਨ ਅਤੇ ਹਲ ਵਾਹੁਣ ਆਦਿਕ ਦੀ ਵੀ ਸੇਵਾ ਕਰਨੀ, ਡੇਰੇ ਦੀ ਖੇਤੀ ਦੇ ਕਾਰੋਬਾਰ ਵਿਚ ਹਿੱਸਾ ਲੈਣਾ ਆ ਰਹੇ ਸਨ। ਹੱਥ ਵਿਚ ਪ੍ਰੈਣੀ ਫੜੀ ਹੋਈ ਸੀ। ਇਹ ਬਾਬਾ ਆਇਆ ਸਿੰਘ ਜੀ ਨੂੰ ਊਲ ਜਲੂਲ ਵਚਨ ਕਰਦਾ ਜਾ ਰਿਹਾ ਸੀ। ਸੋ ਮਹਾਂਪੁਰਸ਼ ਨਿੰਦਿਆ ਨਾ ਸੁਣ ਸਕੇ, ਗੁਰ ਕੀ ਨਿੰਦਾ ਸੁਣੇ ਨਾ ਖਾਨ, ਤਾਂ ਕਾ ਸੀਸ ਪੇਟ ਕੀ ਜੈ ਕਿਰਪਾਨ, ਦੋ ਚਾਰ ਪ੍ਰੈਣੀਆਂ ਉਹ ਸੱਜਣ ਦੇ ਮਾਰ ਦਿੱਤੀਆਂ। ਸੋ ਆ ਗਏ ਜਦੋਂ ਇਸ਼ਨਾਨ ਪਾਨ ਕਰਕੇ ਸ਼ੁੱਧ ਪਵਿੱਤਰ ਹੋ ਕੇ ਨਿਤ ਦੀ ਕੇ ਅਨੁਸਾਰ ਬਾਬਾ ਆਇਆ ਸਿੰਘ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਸਤੇ ਆਏ, ਨਮਸਕਾਰ ਕੀਤੀ। ਮਹਾਂਪੁਰਸ਼ਾਂ ਨੇ ਚਿਹਰਾ ਦੂਸਰੀ ਤਰਫ ਕਰ ਲਿਆ, ਫਿਰ ਦੂਸਰੀ ਤਰਫ ਹੋ ਕੇ ਨਮਸਕਾਰ ਕੀਤੀ, ਫਿਰ ਕਰਵਟ ਬਦਲ ਲਈ। ਇਸੇ ਤਰ੍ਹਾਂ ਦੋ ਤਿੰਨ ਚਾਰ ਵੇਰੀ ਅਖੀਰ ਬਰਾਗ ਵਿਚ ਰੋਣ ਲੱਗ ਗਏ। ਗਲਚ ਪੱਲਾ ਪਾ ਕੇ ਬੇਨਤੀ ਕੀਤੀ, ਹੇ ਮੇਰੇ ਪਿਆਰੇ ਸਾਹਿਬ, ਆਪ ਬਖਸ਼ਿਸ਼ ਕਰੋ, ਜੀਵ ਸਦਾ ਹੀ ਭੁੱਲਣਹਾਰ ਹੈ, ਕੋਈ ਸਥੂਲ ਸੂਖਮ ਗਲਤੀ ਹੋਈ ਹੈ, ਖਿਮਾ ਕਰ ਦੇਣਾ ਕਰੋ। ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣਹਾਰੇ, ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ, ਸਮਤ ਬਖਸ਼ੋ, ਗਾਹਾਂ ਵਾਸਤੇ ਸੋਝੀ ਦਿਓ, ਕਿਹੜੇ ਕਾਰਜ ਵਿਚ ਤਰੁਟੀ ਰਹੀ, ਕਿਆ ਗਲਤੀ ਹੋਈ ਹੈ, ਖਿਮਾ ਕਰ ਦਿਓ। ਸੋ ਮਹਾਂਪੁਰਸ਼ਾਂ ਨੇ ਕਿਹਾ, ਉਸ ਪ੍ਰੇਮੀ ਦੇ ਤੈਂ ਪ੍ਰੈਣੀਆਂ ਕਿਉਂ ਮਾਰੀਆਂ ਸਨ, ਅੰਤਰਜਾਮੀ ਸਨ? ਕਹਿਣ ਲੱਗੇ, ਹਜ਼ੂਰ, ਉਹ ਆਪ ਜੀ ਦੀ ਨਿੰਦਿਆ ਵਿਚ ਕੁਝ ਬਚਨ ਬੋਲ ਰਿਹਾ ਸੀ। ਮਹਾਂਪੁਰਸ਼ਾਂ ਨੇ ਕਿਹਾ ਕਿ ਉਹਦੇ ਬਚਨਾਂ ਦਾ ਸਾਡੀ ਆਤਮਾ ਉਪਰ ਕੀ ਪ੍ਰਭਾਵ ਸੀ? ਤੂੰ ਆਇਆ ਇੱਥੇ ਸਾਧੂ ਬਣਨਾ ਹੈ ਕਿ ਲੋਕਾਂ ਨੂੰ ਕੁੱਟਣ ਵਾਸਤੇ ਆਇਆ ਹੈ? ਇਸ ਤਰ੍ਹਾਂ ਕਿੰਨਿਆਂ ਕਿੰਨਿਆਂ ਰਾਜ ਰੋਜ ਲੜਿਆ ਕਰੇਗਾ, ਹਰ ਇਨਸਾਨ ਨੂੰ ਸੋ ਆਪੋ ਆਪਣੀ ਚੁੰਝ ਲੱਗੀ ਹੋਈ ਹੈ, ਜਿਤਨਾ ਜਿਤਨਾ ਕਿਸੇ ਨੂੰ ਸਮਤ ਵਾਹਿਗੁਰੂ ਨੇ ਬਖਸ਼ੀ ਹੈ ਉਤਨੇ ਉਤਨੇ ਬਚਨ ਬੋਲਦਾ ਹੈ। ਸੋ ਮਹਾਂਪੁਰਸ਼ਾਂ ਨੇ ਆਪਣੇ ਸਰੀਰ ਤੋਂ ਚਾਦਰਾ ਲਾ ਕੇ ਵਿਖਾਇਆ ਕਿ ਵੇਖ ਸਾਡੇ ਸਰੀਰ ਉੱਪਰ ਕੋਈ ਗਾਲੀ ਦਾ ਨਿਸ਼ਾਨ ਹੈ, ਉਹਦੇ ਉੱਚਾ ਨੀਵਾਂ ਬੋਲਣ ਦਾ ਨਿਸ਼ਾਨ ਹੈ, ਮਹਾਰਾਜ ਨਿਸ਼ਾਨ ਤਾਂ ਕੋਈ ਨੀ। ਫਿਰ ਭਾਈ ਤੈਂ ਉਹਦੇ ਪ੍ਰਾਣੀਆਂ ਕਿਉਂ ਮਾਰੀਆਂ, ਜੋ ਬੋਲਦਾ ਸੀ ਆਪਣਾ ਹੀ ਮੂੰਹ ਗੰਦਾ ਕਰ ਰਿਹਾ ਸੀ। ਸੋ ਮਹਾਰਾਜ ਮੈਂ ਬਰਦਾਸ਼ਤ ਨਹੀਂ ਕਰ ਸਕਿਆ। ਭਾਈ ਖਿਮਾ ਕਰਨੀ ਸਿੱਖਣੀ ਚਾਹੀਦੀ ਹੈ। ਮਹਾਂਪੁਰਸ਼ਾਂ ਨੇ ਉਸੇ ਵੇਲੇ ਬਾਬਾ ਆਇਆ ਸਿੰਘ ਸਾਹਿਬ ਤੋਂ ਖਿਮਾ ਮੰਗੀ, ਮਹਾਰਾਜ ਆਪ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰੋ, ਜਰਨ ਸ਼ਕਤੀ ਬਖਸ਼ੋ। ਮਹਾਂਪੁਰਸ਼ਾਂ ਨੇ ਕਿਹਾ, ਜਵਾਲਾ ਸਿੰਘ ਜੀ, ਮਿੱਠਤ ਨੀਵੀ ਨਾਨਕਾ, ਗੁਣ ਚਗਿਆਈਆਂ ਤਤ, ਸਭ ਕੋ ਨਿਵੈ ਆਪਕੋ, ਪਰ ਕਹਿ ਨਿਵੈ ਨਾ ਕੋਏ, ਧਰ ਤਰਾਜੂ ਤੋਲੀਏ ਨਿਵੈ ਸੋ ਗੌਰਾ ਹੋਏ। ਇਹਨਾਂ ਬਚਨਾਂ ਉੱਪਰ ਭਾਈ ਅਮਲ ਕਰਨਾ ਹੈ ਅਤੇ ਖਿਮਾ ਆਦਿਕ ਜਿਹੜੇ ਸ੍ਰੇਸ਼ਟ ਗੁਣ ਹਨ ਇਹ ਗ੍ਰਹਿਣ ਕਰਨੇ ਹਨ, ਕਿਉਂਕਿ ਧਰਮ ਦੇ ਅੱਠਾਂ ਅੰਗਾਂ ਵਿੱਚ ਖਿਮਾ ਪਹਿਲਾ ਅੰਗ ਹੈ। ਖਿਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪਦਾਨ, ਸੀਲ, ਸੋਚ, ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਖਿਮਾ ਕਰਨੀ, ਦੂਸਰੇ ਦੇ ਅਪਰਾਧ ਨੂੰ ਬਖਸ਼ਣ ਦਾ ਭਾਵ ਹੋਣਾ। ਅਹਿੰਸਾ, ਮਨਵਾਣੀ ਸਰੀਰ ਕਰਕੇ ਹਿੰਸਾ ਨਾ ਕਰਨੀ। ਦਇਆ, ਗਰੀਬਾਂ ਤੇ ਦਇਆ ਕਰਨੀ। ਮ੍ਰਿਦ, ਕੋਮਲ ਬਚਨ ਬੋਲਣਾ। ਸਤ ਬਚਨ, ਸੱਚਾ ਬਚਨ ਬੋਲਣਾ। ਸਤ ਬਚਨ ਅਰ ਪਿਆਰੋ ਜੋਈ, ਬੁੱਧਵਾਨ ਜਨ ਪਾਖੈ ਸੋਈ। ਸੱਚਾ ਵੀ ਹੋਵੇ ਤੇ ਪਿਆਰਾ ਵੀ ਹੋਵੇ, ਉਹ ਬੁੱਧੀਮਾਨ ਬਚਨ ਬੋਲਦੇ ਹਨ। ਤਾਪ, ਤਪੱਸਿਆ ਕਰਨੀ, ਸਾਧਨ ਕਰਨਾ। ਤਪ, ਦਾਨ ਅਤੇ ਦਾਨ ਕਰਨਾ, ਕੋਲ ਪਦਾਰਥ ਲੋੜ ਤੋਂ ਵੱਧ ਹੋਵੇ ਲੋੜਕਾਰਾਂ ਵਿੱਚ ਵੰਡਣਾ। ਖੇਮਾ, ਅਹਿੰਸਾ, ਦਇਆ, ਮ੍ਰਿਦ, ਸਤ ਬਚਨ, ਤਪ, ਦਾਨ, ਸੀਲ, ਜਤ ਸਤ ਰੱਖਣਾ, ਸੋਚ, ਮਨਵਾਣੀ ਸਰੀਰ ਦੀ ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਬਿਨਾ, ਤ੍ਰਿਸ਼ਨਾ ਤੋਂ ਬਿਨਾ ਹੋਣਾ, ਮਾਇਆ ਪਦਾਰਥਾਂ ਵਾਸਤੇ ਭਟਕਣਾ, ਲਾਲਸਾ ਨਾ ਕਰਨੀ। ਧਰਮ ਲਿੰਗ ਦਸ ਜਾਨ, ਇਹ ਧਰਮ ਦੇ ਦਸ ਲਿੰਗ ਚਿੰਨ ਹਨ। ਸੋ ਭਾਈ, ਜਿਸ ਬੰਦੇ ਨੇ ਧਰਮੀ ਬਣਨਾ ਹੈ, ਗੁਰਮੁਖ ਬਣਨਾ ਹੈ, ਖਾਲਸਾ ਬਣਨਾ ਹੈ, ਉਹਨਾਂ ਨੂੰ ਇਹਨਾਂ ਪਵਿੱਤਰ ਦਸਾਂ ਗੁਣਾਂ ਨੂੰ ਗ੍ਰਹਿਣ ਕਰਨਾ ਪਵੇਗਾ। ਤੇ ਜਿਹੜੇ ਦਸੇ ਔਗਣ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਸ ਤਰ੍ਹਾਂ ਆਸਾ, ਤ੍ਰਿਸ਼ਨਾ, ਮਮਤਾ, ਈਰਖਾ, ਨਫ਼ਰਤ ਤੇ ਰਾਗ ਦਵੇਸ਼ ਆਦਿਕ ਅਤੇ ਆਸਮਾਨ ਭਾਵ ਆਦਿਕ, ਇਹਨਾਂ ਔਗਣਾਂ ਨੂੰ ਤਿਆਗਣਾ ਹੈ। ਜਿਹੜਾ ਇਹਨਾਂ ਔਗਣਾਂ ਦਾ ਤਿਆਗ ਕਰਦਾ, ਸ਼ੁਭ ਗੁਣਾਂ ਨੂੰ ਧਾਰਦਾ, ਉਹ ਫਿਰ ਗੁਰਮੁਖ ਬਣ ਜਾਂਦਾ ਹੈ। ਸਦਾ ਵਾਸਤੇ ਭਾਈ ਇਹਨਾਂ ਬਚਨਾਂ ਉੱਪਰ ਪਹਿਰਾ ਦੇਣਾ ਹੈ। ਸੋ ਬਾਬਾ ਜਵਾਲਾ ਸਿੰਘ ਜੀ ਨੇ ਮਹਾਂਪੁਰਸ਼ਾਂ ਤੋਂ ਖਿਮਾ ਮੰਗੀ ਅਤੇ ਅਰਦਾਸ ਕੀਤੀ ਕਿ ਸਦਾ ਵਾਸਤੇ ਆਪ ਕਿਰਪਾ ਕਰਕੇ ਸਮਤ ਬਖਸ਼ੋ, ਆਪ ਜੀ ਦੀਆਂ ਆਗਿਆਵਾਂ ਦਾ ਪਾਲਣ ਕਰਦਾ ਰਹਾ। ਸੋ ਮਹਾਂਪੁਰਸ਼ਾਂ ਨੇ ਐਸਾ ਸੋਈ ਨਾ ਬਚਨਾਂ ਦੀ ਕਮਾਈ ਕੀਤੀ, ਸਦਾ ਵਾਸਤੇ ਹੀ ਖਿਮਾ ਬਿਰਤੀ ਵਿੱਚ ਵਰਤੇ। ਸੋ ਪ੍ਰੇਮੀ ਜਨ ਬਜ਼ੁਰਗ ਦੱਸਿਆ ਕਰਦੇ ਸਨ ਕਿ ਮਹਾਂਪੁਰਸ਼ਾਂ ਨੂੰ ਕਦੀ ਕ੍ਰੋਧ ਆਤਰ ਹੋਇਆ ਨਹੀਂ ਸੀ ਵੇਖਿਆ, ਹਮੇਸ਼ਾ ਹੀ ਠੰਡੇ ਸੁਭਾਅ ਵਿੱਚ ਰਹਿਣਾ, ਜੇ ਕਿਸੇ ਨੇ ਕੌੜਾ ਫਿੱਕਾ ਬਚਨ ਵੀ ਬੋਲ ਜਾਣਾ ਤੇ ਖਿਮਾ ਬਿਰਤੀ ਵਿੱਚ ਰਹਿਣਾ। ਸੋ ਅਤ ਸੀਤਲ ਨਹਿਦਰੋ ਚਿੱਤ, ਸਹਿਣਸ਼ੀਲਤਾ ਸਾਰ, ਇਹ ਮਹਾਂਪੁਰਸ਼ਾਂ ਦੀ ਭਾਈ ਬਿਰਤੀ ਹੋਇਆ ਕਰਦੀ ਹੈ। ਸੋ ਬਾਬਾ ਅਲਮਸਤ, ਬਾਬਾ ਕਾਨ ਜੀ ਪਿਸ਼ੌਰ ਵਾਲੇ ਬੇਦੀ ਸਾਹਿਬਜ਼ਾਦੇ ਸਨ, ਅਲਫ ਨੰਗੇ ਹੀ ਰਹਿਣਾ ਵਧੇ ਅਵਸਥਾ ਸੀ, ਕਿਸੇ ਨੂੰ ਕੋਲ ਆਉਣ ਦੇਣਾ ਕਿਸੇ ਨੂੰ ਨਾ, ਧੂਣੇ ਦੀ ਲੱਕੜ ਮਾਰਨੀ, ਰੋੜਾ ਮਾਰਨਾ, ਗਾਲੀ ਗਲੋਚ ਕਰ ਦੇਣਾ, ਮਤਲਬ ਕੋਈ ਲੋਕ ਆ ਕੇ ਉਹਨਾਂ ਨੂੰ ਭਜਨ ਵਿੱਚ ਤੰਗ ਨਾ ਕਰ ਦੇਣ, ਇਹ ਸਮਝਣੇ ਤਾਂ ਪਾਗਲ ਹੈ। ਸੋ ਆਪਣਾ ਆਤਮਾ ਰੂਪੀ ਧਨ ਬਚਾਉਣ ਵਾਸਤੇ ਇਸ ਤਰ੍ਹਾਂ ਦੀ ਉਹਨਾਂ ਨੇ ਕੋਈ ਲੀਲਾ ਰਚਾਈ ਹੋਈ ਸੀ। ਸੋ ਐਸੇ ਸ਼ਕਤੀ ਵਾਲੇ ਮਹਾਂਪੁਰਖ ਸਨ, ਕੋਈ ਸੇਠ ਸੀ ਉਹਨਾਂ ਦੇ ਘਰੋਂ, ਮਾਤਾ ਨੂੰ ਨੇਤਰਾਂ ਵਿੱਚ ਕਾਲਾ ਮੋਤੀਆ ਉਤਰਿਆ, ਕਿਤੇ ਆਰਾਮ ਨਾ ਆਵੇ। ਸੋ ਕਿਸੇ ਪ੍ਰੇਮੀ ਨੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਬੇਨਤੀ ਕਰਨ ਲਈ ਕਿਹਾ ਕਿ ਉਹ ਇਸ ਤਰ੍ਹਾਂ ਦੀ ਅਲਵੇਲੀ ਕਿਰਿਆ ਧਾਰੀ ਹੈ, ਪਰ ਘਬਰਾਉਣਾ ਡਰਨਾ ਨਹੀਂ, ਪ੍ਰਸ਼ਾਦ ਭੇਟਾ ਲੈ ਕੇ ਸ਼ਰਧਾ ਨਾ ਜਾਇਓ, ਜ਼ਰੂਰ ਬਖਸ਼ਿਸ਼ ਕਰਨਗੇ, ਜਾਣੇ ਜਾਣ ਹਨ। ਪੈਰੂ ਪ੍ਰੇਮੀ ਸ਼ਰਧਾ ਭਾਵਨਾ ਨਾ ਗਏ। ਦੁਖੀ ਆਦਮੀ ਦੀ ਭਾਵਨਾ ਵੀ ਵਿਸ਼ੇਸ਼ ਹੁੰਦੀ ਹੈ। ਸੁਖੀ ਆਦਮੀ ਦੀ ਅਵਸਥਾ ਕੁਝ ਹੰਕਾਰ ਹਮੇ ਵਿਚ ਹੁੰਦੀ ਹੈ। ਜਦੋਂ ਗਏ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਂਪੁਰਸ਼ ਕਹਿਣ ਲੱਗੇ ਭਾਈ ਫਿਰ ਸੋ ਇੱਥੇ ਕੀਰਤਨ ਕਰਾਓ। ਕੀਰਤਨ ਹੋਇਆ ਤੇ ਉਹ ਬੀਬੀ ਨੂੰ ਕਿਹਾ ਧਿਆਨ ਨਾਲ ਕੀਰਤਨ ਸੁਣ। ਦਿਵ ਦ੍ਰਿਸ਼ਟੀ ਕੀਤੀ ਸੋ ਨੇਤਰਾਂ ਵਿਚ ਜੋਤ ਆ ਗਈ। ਐਸੇ ਸ਼ਕਤੀ ਵਾਲੇ ਮਹਾਂਪੁਰਖ ਸਨ, ਅਲੌਕਿਕ ਹੀ ਵਚਨ ਸਨ। ਸੋ ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਦਰਸ਼ਨ ਵਾਸਤੇ ਗਏ ਸਨ। ਜਿਸ ਤਰ੍ਹਾਂ ਪ੍ਰਸੰਗ ਹੋਇਆ ਸੀ ਉਹ ਪਿੱਛੇ ਬੇਨਤੀ ਕਰ ਦਿੱਤਾ ਗਿਆ ਹੈ। ਸੋ ਅਲਵੇਲੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਅਤੇ ਉਹਨਾਂ ਮਹਾਂਪੁਰਸ਼ਾਂ ਦੇ ਕੌੜੇ ਫਿੱਕੇ ਬਚਨ ਬੋਲਣੇ ਤੇ ਆਪਣੇ ਮਨ ਦੀ ਅਵਸਥਾ ਨੂੰ ਪਰਖਣਾ ਕਿ ਸਾਡਾ ਮਨ ਕਿੰਨੀ ਕੁ ਸਹਿਣਸ਼ੀਲਤਾ ਵਿਚ ਹੈ। ਜਦੋਂ ਇਹ ਸਹਿਣਸ਼ੀਲਤਾ ਖੇਮਾ ਆਦਿਕ ਪਵਿੱਤਰ ਗੁਣ ਆ ਜਾਣ ਫਿਰ ਇਸ ਦੇ ਮਨ ਵਿਚ ਸ਼ਾਂਤੀ ਸੰਤੋਖ ਦੈਵੀ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਮਨ ਵਿਚ ਵਿਗਾਸ ਖੇੜਾ ਆ ਜਾਂਦਾ ਹੈ ਤੇ ਆਤਮਾ ਦੀ ਰੋਸ਼ਨੀ ਪ੍ਰਾਪਤ ਹੁੰਦੀ ਹੈ। ਸੋ ਭਾਈ ਜਿਨ੍ਹਾਂ ਗੁਰਮੁਖਾਂ ਨੇ ਵੀ ਇਸ ਉੱਚ ਪਵਿੱਤਰ ਅਵਸਥਾ ਨੂੰ ਪ੍ਰਾਪਤ ਕਰਨਾ ਹੋਵੇ ਉਹਨਾਂ ਨੂੰ ਇਹਨਾਂ ਸ਼ੁਭ ਧਾਰਨਾਵਾਂ ਵਿਚ ਵਰਤਣਾ ਪੈਂਦਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਫਿਰ ਹੀ ਇਹਨਾਂ ਵਿਚਾਰਾਂ ਵਿਚ ਦ੍ਰਿੜਤਾ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਮੂਵੀ ਦੇ ਅੰਦਰ ਜੋ ਭਗਤ ਬੇਣੀ ਜੀ ਦਾ ਸ਼ਬਦ ਹੈ ਉਸ ਦੀ ਵਿਆਖਿਆ ਕੀਤੀ ਗਈ ਸੀ, ਜਿੱਥੇ ਜੋ ਖੱਬੀ ਸੁਰ ਹੈ ਇਸ ਨੂੰ ਜੋਗੀ ਜਨ ਜਿਹੜਾ ਕਹਿੰਦੇ ਹਨ, ਇਹ ਚੰਦਰਮਾ ਦੀ ਸੁਰ ਹੈ। ਜੋ ਸੱਜੀ ਸੁਰ ਹੈ ਇਸ ਨੂੰ ਸੂਰਜ ਦੀ ਸੁਰ ਜੋਗੀ ਜਨ ਮੰਨਦੇ ਹਨ, ਇਸ ਦਾ ਨਾਮ ਪਿੰਗਲਾ ਹੈ। ਜਿੱਥੇ ਤ੍ਰਿਪਟੀ ਵਿਚ ਦੋਨੋ ਨਾੜੀਆਂ ਇਕੱਤਰ ਹੁੰਦੀਆਂ ਹਨ ਇਸ ਦਾ ਨਾਮ ਸੁਖਮਨਾ ਹੈ। ਤ੍ਰਿਪਟੀ ਦੇ ਮੱਧ ਸਥਾਨ ਨੂੰ ਤੀਸਰਾ ਤਿਲ ਵੀ ਕਥਨ ਕਰਦੇ ਹਨ। ਦਸ ਦੁਆਰ ਨੂੰ ਜਾਣ ਦਾ ਇਹ ਰਸਤਾ ਹੈ। ਪਾਠ ਅੰਤਰ ਪੂਰ ਤਾਪ ਗੇਰੀ ਕੇ ਵਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਪਾਠ ਦਾ ਉਚਾਰਨ ਬਸਤਾ ਹੋਇਆ ਸੀ ਤੇ ਪਾਠ ਦਾ ਉਚਾਰਨ ਬਸਤਰਾ ਹੈ। ਸੋ ਇਹ ਸਦਾਈ ਵਾਸਤੇ ਬੇਨਤੀ ਕੀਤੀ ਹੈ। ਮਹਾਂਪੁਰਖਾਂ ਦੇ ਅੰਦਰ ਪੂਰਨ 32 ਲੱਖਣ ਸਨ। ਨੱਕ ਹੈ ਬਿਨਾ ਨਾ ਸੋਹ ਹੈ, ਸੋਹ ਹੈ 32 ਲੱਖਣ। ਜਿਵੇਂ ਭਗਤ ਨਾਮਦੇਵ ਜੀ ਨੇ ਕਥਨ ਕੀਤਾ ਹੈ, ਭੈਰੋ ਨਾਮਦੇਵ ਵਿਦਵਾਨਾਂ ਨੇ ਪੁਰਖ ਅਤੇ ਇਸਤਰੀ ਦੇ 32 ਸ਼ੁਭ ਲੱਖਣ ਕਲਪੇ ਹਨ। ਸਕੰਦ ਪੁਰਾਣ ਦੇ ਕਾਸ਼ੀ ਖੰਡ ਵਿਚ 32 ਲੱਖਣ ਇਸ ਪ੍ਰਕਾਰ ਲਿਖੇ ਹਨ। 5 ਨੇਤਰ, ਜਵਾੜੇ, ਨੱਕ, ਬੱਖੀ, ਭੁਜਾ ਇਹ ਦੀਰਘ ਹੋਣੇ ਚਾਹੀਦੇ ਹਨ। 5 ਤਵਚਾ, ਕੇਸ, ਉਂਗਲੀਆਂ, ਦੰਦ, ਉਂਗਲਾਂ ਦੀਆਂ ਗੱਠਾਂ ਇਹ ਸੂਖਮ। 7 ਹਥੇਲੀ, ਪੈਰ ਦੇ ਤਲੇ, ਅੱਖਾਂ ਦੇ ਕੋਏ, ਤਾਲੂਆ, ਜੀਭ, ਹੋਠ, ਨੂੰਹ ਇਹ ਲਾਲ। 6 ਕਮਰ ਦੀ ਹੱਡੀ, ਪੇਟ, ਪਸਲੀ, ਮੁੰਡੇ, ਹੱਥ ਦੇ ਉੱਪਰਲੇ ਪਾਸੇ, ਮੁੱਖ ਉੱਚੇ। 3 ਮੱਥਾ, ਛਾਤੀ, ਕਮਰ ਵਿਸਥਾਰ ਵਾਲੇ। 3 ਗਰਦਨ, ਜੰਘਾਂ, ਉਪਸਤ, ਛੋਟੇ। 3 ਸਵਾਰ, ਨਾਭੀ, ਸੁਭਾਵ, ਗੰਭੀਰ ਇਹ 3 ਜਿਹੜੇ ਗੰਭੀਰ ਹੋਣੇ ਮੰਨੇ ਹਨ। ਸੁਕ੍ਰਿਤ ਪਰਮਾਨ ਕੁਲ ਰੂਪ ਕਿਰਿਆ ਬੰਤ ਸਦਾ ਸੱਜਣ ਸਬੁੱਧ ਸਤ ਸੀਲ ਬ੍ਰਤ ਧਾਰੀ ਹੈ। ਬਚਛਨ ਬਨਈ ਜਪੀ ਵਿਸ਼ਵਾਸ ਬੰਦਨੀ ਹੈ। ਕਵ ਨਿਰਲੋਭ ਦਇਆ ਦਾਨੀ ਉਪਕਾਰੀ ਹੈ। ਸੁਛ ਨਿੰਦਰਾ ਇੰਦਰੀ ਜਿਤ ਸੁਚ ਪ੍ਰਕਾਸ਼ ਬੁੱਧ ਹਰ ਗੁਰ ਮਾਤ ਪਿਤਾ ਭਗਤੀ ਪਿਆਰੀ ਹੈ ਸ਼ਾਸਤ੍ਰਗ ਧਰਮਗ ਮਿਤ ਭੁਕ ਬਸ਼ ਕਾਮ ਲਛਨ ਬਤੀਸ ਨਰ ਜਗਤ ਮਝਾਰੀ ਹੈ। ਲਾਲ ਕਵੀ ਨੇ ਰਾਜਾ ਦੇ 32 ਸ਼ੁਭ ਲੱਖਣ ਇਹ ਲਿਖੇ ਹਨ। ਸੁੰਦਰ ਸਲਜ ਸੁਧੀ ਸਾਹਸੀ ਸੁਹਿਰਦ ਸਾਚੂ ਸੋ ਹਿਰਦ ਸਾਚੂ ਸੂਰੋ ਸੁਚ ਸਾਵਧਾਨ ਸ਼ਾਸਤ੍ਰਗ ਜਾਨੀ ਹੈ ਉਦਮੀ ਉਦਾਰ ਗੁਣ ਗ੍ਰਾਹੀ ਓ ਗੰਭੀਰ ਲਾਲ ਸ਼ੁੱਧ ਮਨ ਧਰਮੀ ਸ਼ਮੀ ਸੋ ਤਤਵ ਗਿਆਨੀ ਹੈ ਇੰਦਰੇ ਜਿਤ ਸਤ ਬ੍ਰਤ ਸੋ ਕਿਰਤੀ ਧਿਰਤੀ ਬਨੀਤ ਤੇਜ ਸੀ ਦਿਆਲ ਪ੍ਰੀਤ ਹਰ ਸੋ ਪਰਮਾਨੀ ਹੈ ਲੋਭ ਸ਼ੋਭ ਹਿੰਸਾ ਕਾਮ ਕਪਟ ਗੁਰੂ ਰਤਾਨਾ ਲਛਨ ਬਤੀਸ ਏ ਛਤੀਸ ਕੇ ਬਖਾਨੀ ਹੈ। ਇਹ ਰਾਜਾ ਦੇ 36 ਲੱਛਣ ਵਰਣਨ ਕੀਤੇ ਗਏ ਹਨ। ਅਪਰੋਕਤ ਮਹਾਂਪੁਰਸ਼ਾਂ ਦੇ ਜੋ ਸ਼ੁਭ ਲੱਛਣ ਹਨ ਇਸਤਰੀਆਂ ਦੇ ਉੱਤਮ 32 ਲੱਛਣ ਇਹ ਮੰਨੇ ਗਏ ਹਨ। ਨੰਬਰ 1 ਸੁੰਦਰਤਾ, ਨੰਬਰ 2 ਸਵੱਛਤਾ, ਨੰਬਰ 3 ਲੱਜਾ, ਨੰਬਰ 4 ਚਤੁਰਾਈ, ਨੰਬਰ 5 ਵਿਦਿਆ, ਨੰਬਰ 6 ਪਤੀ ਭਗਤੀ, ਨੰਬਰ 7 ਸੇਵਾ, ਨੰਬਰ 8 ਦਇਆ, ਨੰਬਰ 9 ਸਤ, ਨੰਬਰ 10 ਪ੍ਰਿਆ ਬਾਣੀ, ਨੰਬਰ 11 ਪ੍ਰਸੰਨਤਾ, ਨੰਬਰ 12 ਨਮਰਤਾ, ਨੰਬਰ 13 ਨਿਸ਼ਕਪਟਤਾ, ਨੰਬਰ 14 ਏਕਤਾ, ਨੰਬਰ 15 ਧੀਰਜ, ਨੰਬਰ 16 ਧਰਮਨਿਸ਼ਠਾ, ਨੰਬਰ 17 ਸੰਜਮ, ਨੰਬਰ 18 ਉਦਾਰਤਾ, ਨੰਬਰ 19 ਗੰਭੀਰਤਾ, ਨੰਬਰ 20 ਉਦਮ, ਨੰਬਰ 21 ਸੂਰਵੀਰਤਾ, ਨੰਬਰ 22 ਰਾਗ, ਨੰਬਰ 22 ਤੋਂ 28 ਰਾਗ ਕਬ ਔਰ ਚਿੱਤਰ ਔਸ਼ਧੀ ਰਸੋਈ ਅਤੇ ਸਿਉਣ ਪਰੋਣ ਦੀ ਵਿਦਿਆ, ਨੰਬਰ 29 ਘਰ ਦੀਆਂ ਵਸਤੂਆਂ ਦਾ ਜਥਾਯੋਗ ਸ਼ਿੰਗਾਰਨਾ, ਨੰਬਰ 30 ਬਜ਼ੁਰਗਾਂ ਦਾ ਮਾਨ, ਨੰਬਰ 31 ਘਰ ਆਏ ਪ੍ਰਾਹੁਣਿਆਂ ਦਾ ਸਨਮਾਨ, ਨੰਬਰ 32 ਸੰਤਾਨ ਦਾ ਪਾਲਣ। ਇਹ 32 ਲੱਛਣ ਸੋ ਇਸਤਰੀਆਂ ਦੇ ਅੰਦਰ ਹੋਣੇ ਚਾਹੀਦੇ ਹਨ। ਸੋ ਇਹਨਾਂ ਗੁਣਾਂ ਦੇ ਨਾਲ ਉਹਨਾਂ ਨੂੰ ਸਤਿਕਾਰ ਔਰ ਪਿਆਰ ਜੋ ਹੈ ਪ੍ਰਾਪਤ ਮਿਲਦਾ ਹੈ। ਫਕੀਰਾਂ ਦੇ ਲੱਛਣ, ਮਹਾਂਪੁਰਸ਼ਾਂ ਦੇ ਲੱਛਣ। ਫਕੀਰ ਅਰਬੀ ਦਾ ਸ਼ਬਦ ਹੈ, ਉਂਝ ਅਰਥ ਵਿਚ ਨਿਰਧਨ ਕੰਗਾਲ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਮ ਫਕੀਰ ਬਾਰ ਮਲਹਾਰ ਮਹੱਲਾ ਪਹਿਲਾ। ਦਰਵੇਸ਼ ਸਾਧੂ ਪੂਰਨ ਤਿਆਗੀ ਪੂਰੇ ਗੁਰ ਬਖਸ਼ਾਈਐ ਸਭ ਗੁਣ ਹੈ ਫਕੀਰੈ ਮਾਰੂ ਆਸਾ ਮਹੱਲਾ ਪਹਿਲਾ। ਕਾਹੋ ਕਾਹੇ ਕੋ ਤੂੰ ਕਰ ਛੋਡਾ ਕਾਹੇ ਕੋ ਕਰਨ ਛੋਡੀ ਕਾਹੇ ਕੋ ਇੱਜ਼ਤ ਖੋਈ ਦੁਰਵੇਸ਼ ਬਾਨੇ ਕੀ ਕਾਹੇ ਕੋ ਤੂੰ ਨੰਗਾ ਹੁਆ ਕਾਹੇ ਕੋ ਬਭੂਤ ਲਾਈ ਕਾਨੇ ਸੀਖ ਦਈ ਤੁਝੇ ਜੰਗਲ ਮੈਂ ਜਾਣੇ ਕੀ ਆਦਤ ਕੋ ਛੋੜ ਦਿੱਤਾ ਪਰੇਸ਼ਾਨ ਮਤ ਹੋਤਾ ਸੀਖ ਸੁਣ ਲੇਤਾ ਤੂੰ ਚਤਰ ਸਿੰਘ ਰਾਨੇ ਕੀ ਗੋਛਾ ਜਾਏ ਏਕ ਲੇਤਾ ਖਾਨੇ ਕੇ ਖੁਦਾਏ ਦੇਤਾ ਖਾਨੇ ਕੋ ਖੁਦਾਏ ਦੇਤਾ ਜਾਤੀ ਮਿਟ ਚਿੰਤਾ ਰੇ ਫਕੀਰ ਖਾਨੇ ਦਾਨੇ ਕੀ ਜਲ ਹਿਮ ਮਾਹੇ ਦੇਖੀ ਆਗ ਕੀ ਲਪਟ ਕਹਾਂ ਸਾਧੂ ਕੇ ਕਪਟ ਕਹਾਂ ਪੈ ਕਹਾਂ ਪੀਰ ਕੇ ਖਲਨ ਕੇ ਗਿਆਨ ਚਿੱਤ ਚਪਲ ਕੇ ਧਿਆਨ ਕਹਾਂ ਆਤਰੀ ਸੰਘਾਨ ਕਹਾਂ ਬਚਨ ਅਧੀਰ ਕੇ ਚੰਦਨ ਕਹਿਤ ਧਨ ਕਾਜ ਲਾਜ ਛੋੜੀਏ ਲਾਲਚ ਸਮਾਤ ਕਹਾਂ ਕਹੂੰ ਮਤ ਧੀਰ ਕੇ ਮੂੜਤਾ ਮੈਂ ਰਸ ਕਹਾਂ ਸੂਮਤਾ ਮੈਂ ਜਸ ਕਹਾਂ ਜੋਗੀ ਬਾਮ ਬਸ ਕਹਾਂ ਫਿਕਰ ਫਕੀਰ ਕੇ ਫਕੀਰੀ ਨਿਰਧਨਤਾ ਕੰਗਾਲੀ ਦਰਵੇਸ਼ੀ ਸਾਧੂਪਨ
جب لو ہے پرا خواب غفلت کا آنکھوں پر لجت کبھی لو بادشاہی او بجیری ہے کسی وقت چونک جاوے پھول پردہ اٹھاوے رنگ لال نظر آوے چھوٹے دلگیری ہے جے کہے جان بیچ بیچ نگہ شان فیکی کچھ پاوتن نیکی تن نوت نفیری ہے آپ ہوا میری تب پشم امیری گن پاوے نم صاحبی تو صاحبی فقیری ہے دکھن کو دکھ اور سکھن سو انراگ نندک سو بیر پھر بندک سو گیری ہے پوجا کو پرم او پجائے کو دنڈ جولو پائے پائیے تے آنند ان پائیے دلگیری ہے جیون کی آشار مرن فکر جولو بن ہر بھگت جگ جامت کی جیری ہے اکر انن ایتی فاٹے نہ فکر جولو تولو فجیحت بابا پورے نہ فقیری ہے سو فقیر پرشان دے ایسے لچھن سو دھرم شاستراں دے اندر ودوان سجنا نے ورنن کیتے ہن سو مہاپرشان نے نیائے شاستر دے کچھ نقطے ورنن کیتے ہن نیائے جوگ بات نیتی انصاف گوتم رشی دا رچیا ہویا شاستر جیدی چھ شاستراں وچ گنتی ہے پرتگیا ہیتو ادھارن اپنے اتے نرمگن انہاں پنجاں انگاں والا باغ پروت اگنی والا ہے پرتگیا تویں والا ہون کر کے ہیتو ہے تویں والا ضرور اگ سہت ہوندا ہے جس طرح رسوئی گھر ادھارن نیم نال اگ ساتھ رہن والے تویں ہیتو والا اے پروت ہے اپنے اس لئی بنا سنسے پہاڑ اگ والا ہے نمگن درشٹانت واک مثال کہاوت نیائے واک ساریاں بولیاں وچ ورتے جاندے ہن آرے انت ہن اسیں ایتھے او لکھدے ہاں جو بہت پرسدھ اتے زیادہ ورتے جاندے ہن اوشٹ لگڑ نیائے اوٹھ اتے لدیاں لکڑاں وچوں ایک ڈنڈا لے کے جویں اوٹھ نوں سدھا کر لئی دا ہے تیویں کسے دی گل نوں اپنے پکھ دی پشٹی لئی ورتیے نمبر دو اوکھڑ ورکھا نیائے جویں کلر وچ کچھ مینہ کچھ پھل نہیں دیندا تیویں جس تھاں اپدیش آدھا کچھ اثر نہ ہووے نمبر تین اگن تھوم نیائے تھواں کارج دیکھ کے جس طرح کارن روپ اگنی دا گیان ہوندا ہے اس طرح کارج دوارا کارن جان لینا نمبر چار ارن ارودن نیائے جنگل وچ رونا جیسے نسفل ہے اسی طرح جس تھاں کوئی گل سنن والا نہ ہووے اتے بخیان کرتا برتھا سر کھپاوے نمبر پنج اندھ گج نیائے کئی انیاں نے ہاتھی ٹوکے ویکھیا پوشٹ ٹولن والے نے ہاتھی رسے جہا ٹنگ ٹولن والے نے تھملے جہا کن سپرش کرن والے نے چھج جہا دسیا اس طرح جتھے بات دی اصلیت جانے بنا لوگ اپنی اٹکل نال کلپنا کرن اتھے کہاوت کہی جاندی ہے نمبر چھ اندھ پرمپرا نیائے بنا سوچے ایک نو کام کردے دیکھ کے اسی طرح کرن لگنا بچار بنا پرانی دی تے ترے جانا نمبر سات اندھ پنگ نیائے انا دیکھ نہیں سکدا پنگلا چل نہیں سکدا پر جی انا پنگلے نو چک لو تد جتھے چون پہنچ سکدے ہن اس طرح ایک ایک کارج نو کرن والے جتھے پرسپر سہائی ہون اتھے نیائے ورتی دا ہے ਇਕਾਕੀ ਤ੍ਰਿਣ ਨਿਆਏ ਇਕ ਅੱਖੋਂ ਕਾਣਾ ਸੀ ਦੂਜੀ ਵਿਚ ਤਿਨਕਾ ਪੈ ਗਿਆ ਇਸੇ ਤਰ੍ਹਾਂ ਪਹਿਲਾਂ ਹੀ ਕਿਸੇ ਘਰ ਵਿਚ ਕਮਜ਼ੋਰੀ ਹੋਵੇ ਉਤੋਂ ਹੋਰ ਵਿਘਨ ਆ ਪਵੇ ਤਦ ਉਸ ਮੌਕੇ ਇਹ ਕਹਾਵਤ ਵਰਤੀ ਦੀ ਹੈ ਨੰਬਰ ਨੌ ਸ਼ਮਸ਼ਰ ਕੰਟਕ ਨਿਆਏ ਦਾੜੀ ਮੁੱਛ ਜੋ ਮਨਾਉਂਦੇ ਹਨ ਉਹਨਾਂ ਦੇ ਰੋਮ ਕੰਡੇ ਜਿਹੇ ਤਿੱਖੇ ਉਗਦੇ ਹਨ ਅਜਿਹੇ ਲੋਕ ਜਦ ਬੱਚਿਆਂ ਨੂੰ ਪਿਆਰ ਨਾਲ ਚੁੰਮਦੇ ਹਨ ਤਦ ਕੰਡਿਆਂ ਤੋਂ ਦੁਖੀ ਹੋਏ ਬੱਚੇ ਰੋ ਉੱਠਦੇ ਹਨ ਜੋ ਪਿਆਰ ਦਿਖਾ ਕੇ ਦੁੱਖ ਦੇਵੇ ਉਸ ਲਈ ਨਿਆ ਇਹ ਕਹਾਵਤ ਵਰਤੀ ਦੀ ਹੈ ਨੰਬਰ ਦਸ ਸਮੁੰਦਰ ਵਰਖਾ ਨਿਆਏ ਜੈਸੇ ਸਮੁੰਦਰ ਵਿਚ ਮੀਂਹ ਉਪਕਾਰੀ ਨਹੀਂ ਦਿਸਦਾ ਤੈਸੇ ਜਿਸ ਥਾਂ ਕਿਸੇ ਗੱਲ ਦੀ ਜ਼ਰੂਰਤ ਨਾ ਹੋਵੇ ਉਸ ਥਾਂ ਨਿਆਏ ਕਿਹਾ ਜਾਂਦਾ ਹੈ ਨੰਬਰ ਗਿਆਰਾਂ ਸਿੰਘ ਅਵਲੋਕਨ ਨਿਆਏ ਜੈਸੇ ਸ਼ੇਰ ਸ਼ਿਕਾਰ ਨੂੰ ਮਾਰ ਕੇ ਜਦ ਅੱਗੇ ਵੱਧਦਾ ਹੈ ਤਦ ਫਿਰ ਪਿੱਛੇ ਵੇਖਦਾ ਹੈ। ਤੈਸੇ ਕਿਸੇ ਬਾਤ ਪੁਰ ਬਾਰ ਬਾਰ ਧਿਆਨ ਦੇਣਾ। ਨੰਬਰ 12 ਸੁੰਦੋ ਪਸੰਦ ਨਿਆਏ। ਸੁੰਦ ਅਤੇ ਉਪਸੁੰਦ ਦੋਵੇਂ ਭਾਈ ਤਲੋਤਮਾ ਪਛੜਾ ਨੂੰ ਵਰਨਾ ਚਾਹੁੰਦੇ ਸਨ। ਤਲੋਤਮਾ ਨੇ ਆਖਿਆ ਕਿ ਜੋ ਦੋਹਾਂ ਵਿਚੋਂ ਬਲੀ ਸਾਬਤ ਹੋਵੇਗਾ ਮੈਂ ਉਸ ਨੂੰ ਵਰਾਂਗੀ। ਇਸ ਪੁਰ ਆਪੋ ਵਿਚ ਹੀ ਲੜ ਕੇ ਕੱਟ ਮੋਏ। ਇਸ ਤਰ੍ਹਾਂ ਪਰਸਪਰ ਦੀ ਫੁੱਟ ਨਾਲ ਜਿੱਥੇ ਦੋਹਾਂ ਧਿਰਾਂ ਨੂੰ ਹਾਨੀ ਪਹੁੰਚੇ ਉਸ ਥਾਂ ਇੱਕ ਆਫਤ ਵਰਤੀ ਦੀ ਹੈ। ਨੰਬਰ 13 ਸੂਚੀ ਕਟਾ ਨਿਆਏ। ਲੋਹਾਰ ਨੂੰ ਇੱਕ ਨੇ ਕੜਾਹ ਬਣਾਉਣ ਲਈ ਆਖਿਆ, ਦੂਜੇ ਨੇ ਆ ਕੇ ਸੂਈ ਬਣਾਉਣ ਲਈ ਕਿਹਾ। ਲੋਹਾਰ ਨੇ ਪਹਿਲਾਂ ਸੂਈ ਬਣਾ ਕੇ ਫਿਰ ਕੜਾਹ ਬਣਾਉਣਾ ਆਰੰਭਿਆ। ਇਸੇ ਤਰ੍ਹਾਂ ਪਹਿਲੇ ਸਹਿਜ ਕੰਮ ਨੂੰ ਕਰਕੇ ਫਿਰ ਬੜੇ ਕੰਮ ਨੂੰ ਹੱਥ ਪਾਉਣਾ ਠੀਕ ਹੁੰਦਾ ਹੈ। ਨੰਬਰ 14 ਸਥਾਲੀ ਤੰਡਲ ਨਿਆਏ। ਬਟੋਹੀ ਵਿਚੋਂ ਇੱਕ ਚੌਲ ਦੇਖਣ ਤੋਂ ਜਿਵੇਂ ਸਾਰੀ ਦੇਖਦੇ ਰਿੱਝੇ ਚੌਲਾਂ ਦਾ ਪਤਾ ਲੱਗਦਾ ਹੈ, ਤਿਵੇਂ ਕਿਸੇ ਇੱਕ ਬਾਤ ਦੇ ਗਿਆਨ ਤੋਂ ਸਾਰਾ ਹਾਲ ਜਾਣ ਲੈਣਾ। ਨੰਬਰ 15 ਸਬੂਣਾ ਸਥੂਣਾ ਨਿਖਨਨ ਨਿਆਏ। ਜੈਸੇ ਥੰਮੀ ਨੂੰ ਗੱਡਣ ਵੇਲੇ ਦ੍ਰਿੜ ਕਰਨ ਲਈ ਧੋ ਕੇ ਬਾਰ ਬਾਰ ਹਿਲਾ ਕੇ ਦੇਖੀ ਦਾ ਤੈਸੇ ਆਪਣੇ ਪੱਖ ਦੀ ਯੁਗਤੀ ਯੁਗਤੀ ਨਾਲ ਦ੍ਰਿੜਤਾ ਕਰਨੀ। ਨੰਬਰ 16 ਕਦਲੀ ਫਲ ਨਿਆਏ। ਕੇਲਾ ਕੱਟੇ ਤੋਂ ਹੀ ਜ਼ਿਆਦਾ ਫਲਦਾ ਹੈ, ਤੈਸੇ ਨੀਚ ਦੰਡ ਤੋਂ ਹੀ ਲਾਭ ਦਿੰਦਾ ਹੈ। ਨੰਬਰ 17 ਕਰ ਕੰਕਣ ਨਿਆਏ। ਕੰਕਣ ਕਹਿਣ ਤੋਂ ਹੀ ਕਰ ਹੱਥ ਦਾ ਗਹਿਣਾ ਜਾਣਿਆ ਜਾਂਦਾ ਹੈ, ਇਸ ਲਈ ਕਰ ਸ਼ਬਦ ਨਿਸਫਲ ਹੈ ਪਰ ਐਸਾ ਬੋਲਿਆ ਜਾਂਦਾ ਹੈ। ਇਸੇ ਤਰ੍ਹਾਂ ਜਿੱਥੇ ਬਾਤ ਨੂੰ ਸਪਸ਼ਟ ਕਰਨ ਲਈ ਕੁਝ ਵਾਧੂ ਸ਼ਬਦ ਕਹੀਏ ਉਸ ਥਾਂ ਇਹ ਨਿਆਏ ਕਰੀਦਾ ਹੈ, ਨਿਆਏ ਵਰਤੀਦਾ ਹੈ। ਨੰਬਰ 18 ਕਾਕ ਤਾਲੀਏ ਨਿਆਏ। ਤਾਲ ਬਿਰਸ਼ਪੁਰ ਕੰਮ ਬੈਠਾ ਸੀ, ਉਸਦੇ ਉਡਾਉਣ ਲਈ ਤਾਲੀ ਵਜਾਈ ਜਿਸ ਤੋਂ ਕੰਮ ਉੱਡ ਗਿਆ। ਅਰ ਕੰਮ ਦੇ ਉੱਡਣ ਦੀ ਹਰਕਤ ਤੋਂ ਜੋ ਬਹੁਤ ਪੱਕਾ ਫਲ ਸੀ ਉਹ ਸ਼ਾਖਾ ਤੋਂ ਟੁੱਟ ਕੇ ਡਿੱਗ ਪਿਆ। ਐਸੇ ਹੀ ਭਾਵੇਂ ਦੋ ਗੱਲਾਂ ਦਾ ਪਰਸਪਰ ਸਿੱਧਾ ਸੰਬੰਧ ਨਾ ਹੋਵੇ ਪਰ ਇੱਕ ਸਮੇਂ ਵਿੱਚ ਹੋ ਜਾਣ ਤਾਂ ਇਹ ਕਾਵਤ ਵਰਤੀ ਦੀ ਹੈ। ਨੰਬਰ 19 ਕੂਪ ਮੰਡੂਕ ਨਿਆਏ। ਸਮੁੰਦਰ ਦਾ ਡੱਡੂ ਕਿਸੇ ਖੂਹ ਵਿਚ ਡਿੱਗ ਪਿਆ। ਖੂਹ ਦੇ ਡੱਡੂ ਨੇ ਪੁੱਛਿਆ, ਤੇਰਾ ਸਮੁੰਦਰ ਕਿਤਨਾ ਵੱਡਾ ਹੈ? ਉਸ ਨੇ ਆਖਿਆ, ਬਹੁਤ ਵੱਡਾ ਹੈ। ਕੂਏ ਦੇ ਡੱਡੂ ਨੇ ਕਿਹਾ ਕਿ ਇਸ ਖੂਹ ਜਿੰਨਾ ਹੈ। ਸਮੁੰਦਰ ਦੇ ਮੇਂਢਕ ਨੇ ਇਸ ਪਰ ਖੂਹ ਦੇ ਡੱਡੂ ਨੂੰ ਕਿਹਾ ਕਿ ਕਿੱਥੇ ਇਹ ਤੁਛ ਖੂਹ ਔਰ ਕਿੱਥੇ ਮਹਾਨ ਸਮੁੰਦਰ। ਇਸ ਪਰ ਖੂਹ ਦੇ ਡੱਡੂ ਨੇ ਕਿਹਾ ਕਿ ਤੂੰ ਝੂਠਾ ਹੈ, ਇਸ ਖੂਹ ਤੋਂ ਵੱਡਾ ਸਮੁੰਦਰ ਕਿਸ ਤਰ੍ਹਾਂ ਹੋ ਸਕਦਾ ਹੈ? ਇਸੇ ਤਰ੍ਹਾਂ ਜਿੱਥੇ ਥੋੜੇ ਗਿਆਨ ਵਾਲਾ ਵੱਡੇ ਗਿਆਨੀ ਦੀ ਗੱਲ ਨਹੀਂ ਮੰਨਦਾ ਅਤੇ ਤਰਕ ਕਰਦਾ ਹੈ ਉਸ ਥਾਂ ਇਹ ਕਹਾਵਤ ਆਖੀ ਜਾਂਦੀ ਹੈ। ਨੰਬਰ 20 ਕੈਮੁਤਕ ਨਿਆਏ। ਜਿਸ ਨੇ ਵੱਡਾ ਕੰਮ ਕਰ ਲਿਆ ਉਸ ਨੂੰ ਛੋਟਾ ਕਰਨ ਵਿਚ ਕੀ ਕਠਿਨਾਈ ਹੈ? ਐਸੀ ਕਹਾਵਤ ਜਿਸ ਥਾਂ ਆਖੀਏ ਇਹ ਕੈਮੁਤਕ ਨਿਆਏ ਹੈ। ਨੰਬਰ 21 ਕੰਠ ਚਾਮੀ ਕਰਨ ਆਏ। ਕਿਸੇ ਦੇ ਗੱਲ ਕਹਿਣਾ ਹੋਵੇ ਪਰ ਉਸ ਨੂੰ ਭਰਮ ਹੋ ਜਾਵੇ ਕਿ ਖੋਇਆ ਗਿਆ ਹੈ ਔਰ ਢੂੰਡਤਾ ਵਿਆਕਲ ਹੋ ਜਾਵੇ। ਇਸੇ ਤਰ੍ਹਾਂ ਵਸਤੂ ਦੇ ਪਾਸ ਹੋਣ ਪਰ ਜੋ ਅਗਿਆਨ ਕਰਕੇ ਨਾ ਹੋਣੀ ਸਮਝੇ ਉਸ ਥਾਂ ਇਹ ਨਿਆਏ ਆਖੀਦਾ ਹੈ। ਨੰਬਰ 22 ਗੱਡਰ ਪਰਵਾਹ ਨਿਆਏ। ਦੇਖੋ ਭੇਟ ਚਾਲ। ਨੰਬਰ 23 ਗੁੜ ਔਖਦ ਨਿਆਏ। ਕੌੜੀ ਦਵਾ ਬਾਲਕ ਨੂੰ ਗੁੜ ਦਾ ਲਾਲਚ ਦੇ ਕੇ ਪਿਆਈ ਦੀ ਹੈ, ਤੈਸੇ ਕਿਸੇ ਨੂੰ ਕਿਸੇ ਕੰਮ ਲਈ ਰੁਚੀ ਦਿਖਾ ਕੇ ਤਿਆਰ ਕਰਨਾ। ਨੰਬਰ 24 ਘੱਟ ਦੀਪਕ ਨਿਆਏ। ਘੜੇ ਦਾ ਦੀਵਾ ਅੰਦਰ ਹੀ ਰੋਸ਼ਨੀ ਕਰਦਾ ਹੈ, ਤੈਸੇ ਜੋ ਆਪਣਾ ਹੀ ਭਲਾ ਚਾਹੁੰਦਾ ਹੈ ਦੂਜੇ ਨੂੰ ਵਿਦਿਆ ਆਦਿ ਨਾਲ ਲਾਭ ਨਹੀਂ ਪਹੁੰਚਾਉਂਦਾ, ਉਸ ਲਈ ਇਹ ਕਹਾਵਤ ਹੈ। ਨੰਬਰ 25 ਘਣਕ ਘੁਣਖਰ ਨਿਆਏ। ਜੈਸੇ ਲੱਕੜੀ ਦਾ ਘੁਣ ਘੁਣਾ ਕਰ ਨਿਆਏ। ਕੀੜਾ ਘੁਣਾ ਲੱਕੜ ਨੂੰ ਖਾਂਦਾ ਹੈ ਤਾਂ ਉਸ ਤੋਂ ਕਦੇ ਕਦੇ ਅਚਾਨਕ ਅੱਖਰਾਂ ਦੀ ਸ਼ਕਲ ਬਣ ਜਾਂਦੀ ਹੈ। ਇਸੇ ਤਰ੍ਹਾਂ ਕੋਈ ਕੰਮ ਬਿਨਾਂ ਧਿਆਨ ਸੁਤੇ ਹੋ ਜਾਵੇ ਉੱਥੇ ਦ੍ਰਿਸ਼ਟਾਂਤ ਵਰਤੀਦਾ ਹੈ। ਜਲ ਤਰੰਗ ਨਿਆਏ। ਤਰੰਗ ਨਾਮ ਜੁਦਾ ਹੋਣ ਪਰ ਵੀ ਉਹ ਜਲ ਤੋਂ ਭਿੰਨ ਨਹੀਂ, ਤੈਸੇ ਹੀ ਅਭੇਦ ਪ੍ਰਗਟ ਕਰਨ ਲਈ ਇਹ ਨਿਆਏ ਵਰਤੀਦਾ ਹੈ। ਨੰਬਰ 27 ਜਲ ਤੂੰਬੀ ਨਿਆਏ। ਕਿਸੇ ਨੇ ਤੂੰਬੀ ਪਾਣੀ ਵਿਚ ਲੁਕੋਈ ਪਰ ਉਹ ਝੱਟ ਉੱਪਰ ਆ ਗਈ। ਇਸੇ ਤਰ੍ਹਾਂ ਜੋ ਗੱਲ ਲੁਕ ਨਹੀਂ ਸਕਦੀ ਉਸਦੇ ਲੁਕਾਉਣ ਦਾ ਯਤਨ ਕਰਨਾ। ਤਿਲ ਤੁੰਡਲ ਨਿਆਏ। ਤਿਲ ਅਤੇ ਚਾਵਲ ਮਿਲਾ ਕੇ ਰੱਖਣ ਪੁਰ ਵੀ ਜੁਦੇ ਪਾਸਦੇ ਹਨ, ਤੈਸੇ ਅਨਮੇਲ ਪਦਾਰਥ ਕਦੇ ਅਭਿੰਨ ਨਹੀਂ ਹੋ ਸਕਦੇ। ਨੰਬਰ 29 ਦੇਹਲੀ ਦੀਪਕ ਨਿਆਏ। ਦੇਹਲੀ ਉੱਪਰ ਰੱਖਿਆ ਦੀਵਾ ਅੰਦਰ ਅਤੇ ਬਾਹਰ ਰੋਸ਼ਨੀ ਕਰਦਾ ਹੈ, ਤੈਸੇ ਇੱਕ ਬਾਤ ਦੋ ਗੁਣਾਂ ਨੂੰ ਪ੍ਰਗਟ ਕਰੇ ਅਥਵਾ ਇੱਕ ਸ਼ਬਦ ਦੋਹੀ ਪਾਸੇ ਅਰਥ ਸਿੱਧ ਕਰੇ ਤਦ ਇਹ ਨਿਆਏ ਬੋਲੀਦਾ ਹੈ। ਨੰਬਰ 30 ਦੰਡ ਚੱਕਰ ਨਿਆਏ। ਜੈਸੇ ਘੜਾ ਬਣਾਉਣ ਲਈ ਚੱਕ ਡੰਡਾ ਆਦਿ ਅਨੇਕ ਸਮਾਨ ਸਹਾਇਕ ਹੁੰਦੇ ਹਨ। ਤੈਸੇ ਜੋ ਬਾਤ ਅਨੇਕ ਕਾਰਨਾਂ ਤੋਂ ਸਿੱਧ ਹੋਵੇ ਉੱਥੇ ਮਿਸਾਲ ਹੁੰਦੀ ਹੈ। ਨੰਬਰ 31 ਪੇਸ਼ਟ ਪੋਸ਼ਣ ਨਿਆਇ ਪੀਠੇ ਨੂੰ ਪੀਣਾ ਨਿਰਰਥਕ ਹੈ, ਤੈਸੇ ਕੀਤੇ ਹੋਏ ਕੰਮ ਨੂੰ ਫਿਰ ਕਰਨਾ ਨਿਸਫਲ ਹੈ, ਕਿਸੇ ਬਾਤ ਨੂੰ ਬਾਰ ਬਾਰ ਦੁਹਰਾਉਣਾ ਲਾਭਦਾਇਕ ਨਹੀਂ। ਨੰਬਰ 32 ਮੰਡੂਕ ਤੋਲਣ ਨਿਆਇ ਕੋਈ ਬਾਣੀਆਂ ਡੱਡੂ ਨੂੰ ਸਮਾਨ ਵਾਲੇ ਪਲੜੇ ਵਿਚ ਰੱਖ ਕੇ ਵਸਤੂ ਤੋਲਦਾ ਸੀ ਤਾਂ ਕਿ ਵਸਤੂ ਘੱਟ ਦਿੱਤੀ ਜਾਵੇ, ਡੱਡੂ ਟੱਪ ਕੇ ਬਾਹਰ ਚਲਾ ਗਿਆ ਜਿਸ ਤੋਂ ਵਸਤੂ ਦਾ ਵਜਨ ਘੱਟ ਗਿਆ। ਇਸੇ ਤਰ੍ਹਾਂ ਛਲ ਨਾਲ ਕੀਤੀ ਬਾਤ ਪ੍ਰਗਟ ਹੋ ਜਾਂਦੀ ਹੈ, ਅਥਵਾ ਜੈਸੇ ਡੱਡੂ ਇਕੱਠੇ ਕਰਕੇ ਤੋਲੀਏ ਤਦ ਤੋਲੇ ਨਹੀਂ ਜਾਂਦੇ ਕਿਉਂਕਿ ਉਹ ਨਿਚਲੇ ਹੋ ਕੇ ਨਹੀਂ ਬੈਠਦੇ, ਇੱਕ ਨੂੰ ਬਿਠਾਓ ਚਾਰ ਕੁੱਦ ਕੇ ਬਾਹਰ ਹੋ ਜਾਂਦੇ ਹਨ। ਇਸੇ ਤਰ੍ਹਾਂ ਆਪ ਮੁਹਾਰੀ ਮੂਰਖ ਮੰਡਲੀ ਤੋਂ ਕੋਈ ਕਾਰਜ ਸਿੱਧ ਨਹੀਂ ਹੁੰਦਾ। ਨੰਬਰ 33 ਮ੍ਰਿਗ ਕਸਤੂਰੀ ਨਿਆਏ ਕਸਤੂਰੀ ਮ੍ਰਿਗ ਦੀ ਨਾਭੀ ਵਿਚ ਹੈ ਪਰ ਭਾਲ ਦਾ ਜੰਗਲ ਵਿਚ ਹੈ, ਇਸੇ ਤਰ੍ਹਾਂ ਆਪਣੇ ਪਾਸ ਹੁੰਦੇ ਆਨੰਦ ਨੂੰ ਹੋਰ ਥਾਂ ਮੰਨਣਾ। ਨੰਬਰ 34 ਰੱਜੂ ਸਰਪ ਨਿਆਏ ਤਾਤੀਕ ਯਥਾਰਥ ਗਿਆਨੀ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ, ਜਦ ਤੀਕ ਯਥਾਰਥ ਗਿਆਨ ਨਹੀਂ ਹੁੰਦਾ ਰੱਸੀ ਨੂੰ ਸੱਪ ਸਮਝਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨ ਬਿਨਾਂ ਦ੍ਰਿਸ਼ ਜਗਤ ਨੂੰ ਸੱਤ ਜਾਣਦਾ ਹੈ, ਕਿਸੇ ਵਸਤੂ ਦੀ ਅਸਲੀਅਤ ਸਮਝੇ ਬਿਨਾਂ ਭਰਮ ਦੂਰ ਨਹੀਂ ਹੁੰਦਾ। ਨੰਬਰ 35 ਦੋ ਚੁੰਬਕ ਨਿਆਏ ਦੋਹਾ ਜੜ ਹੋਣ ਪੁਰ ਵੀ ਚੁੰਬਕ ਦੇ ਖਿੱਚਣ ਤੋਂ ਉਸ ਪਾਸ ਜਾਂਦਾ ਹੈ, ਤੈਸੇ ਕਿਰਿਆ ਰਹਿਤ ਪੁਰਸ਼ ਪ੍ਰਕਿਰਤੀ ਦੇ ਸੰਯੋਗ ਕਰਕੇ ਚੇਸ਼ਟਾ ਕਰਦਾ ਹੈ। ਇਹ ਨਿਆਏ ਸਾਂਖ ਵਾਲੇ ਵਰਤਦੇ ਹਨ। ਨੰਬਰ 36 ਬਾਰਦ ਟਿੱਟ ਨਿਆਏ ਕਹਾਵਤ ਹੈ ਕਿ ਸਮੁੰਦਰ ਨੇ ਇੱਕ ਵਾਰ ਟਟੀਰੀ ਦੇ ਅੰਡੇ ਡੋਬ ਲਏ, ਟਟੀਰੀਆਂ ਨੇ ਸਾਰੇ ਪੰਛੀਆਂ ਨੂੰ ਸਾਥ ਮਿਲਾ ਕੇ ਸਮੁੰਦਰ ਦੇ ਸੁਕਾਉਣ ਦਾ ਯਤਨ ਕੀਤਾ, ਅੰਤ ਨੂੰ ਗਰੜ ਦੀ ਸਹਾਇਤਾ ਨਾਲ ਸਮੁੰਦਰ ਨੂੰ ਲਜਿਤ ਕਰਕੇ ਆਂਡੇ ਹਾਸਲ ਕੀਤੇ। ਇਸ ਦਾ ਭਾਵ ਹੈ ਕਿ ਪੁਰਸ਼ਾਰਥ ਅਤੇ ਏਕਾ ਸਾਰੇ ਕੰਮ ਕਰ ਦਿੰਦਾ ਹੈ। ਨੰਬਰ 37 ਬਿਲ ਖਲਾਟ ਨਿਆਏ ਧੁੱਪ ਨਾਲ ਵਿਆਕਲ ਹੋਇਆ ਗੰਜਾ ਆਰਾਮ ਲਈ ਬਿਲ ਦੇ ਵਿਰਸ਼ ਹੇਠ ਬੈਠ ਗਿਆ, ਉਸ ਥਾਂ ਬਿਲ ਦਾ ਪਲ ਟੁੱਟ ਕੇ ਟੱਟਣ ਵਿਚ ਲੱਗਾ, ਜਿੱਥੇ ਸੁੱਖ ਦਾ ਸਾਧਨ ਕਰਦੇ ਦੁੱਖ ਖੜਾ ਹੋ ਜਾਏ ਉਸ ਥਾਂ ਇਹ ਕਹਾਵਤ ਆਖੀ ਦੀ ਹੈ। ਨੰਬਰ 38 ਬੀਜ ਅੰਕੁਰ ਨਿਆਏ ਬੀਜ ਤੋਂ ਅੰਕੁਰ ਹੈ ਜਾਂ ਅੰਕੁਰ ਤੋਂ ਬੀਜ ਹੈ, ਜੈਸੇ ਇਹ ਠੀਕ ਨਹੀਂ ਕਿਹਾ ਜਾ ਸਕਦਾ, ਤੈਸੇ ਦੋ ਸੰਬੰਧ ਵਸਤੂਆਂ ਦੇ ਨਿਤ ਪ੍ਰਵਾਹ ਦੇ ਦ੍ਰਿਸ਼ਟਾਂਤ ਵਿਚ ਵੇਦਾਂਤੀ ਇਹ ਨਿਆਏ ਵਰਤਦੇ ਹਨ। ਸੋ ਐਸੀਆਂ ਚੀਜ਼ਾਂ ਨੀਤੀਵਾਨ ਪੁਰਸ਼ਾਂ ਨੇ ਵਿਚਾਰ ਵਾਸਤੇ ਕਥਨ ਕੀਤੀਆਂ ਹਨ, ਜਿਹੜੇ ਗੁਰਮੁਖ ਪਿਆਰੇ ਇਹਨਾਂ ਵਿਚਾਰਾਂ ਤੋਂ ਲਾਭ ਲੈ ਕੇ ਗੁਰੂ ਪਰਮੇਸ਼ਰ ਅਤੇ ਨਾਮ ਦੀ ਕਮਾਈ ਕਰਦੇ ਹਨ, ਉਹਨਾਂ ਉੱਪਰ ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਹੋ ਜਾਂਦੀ ਹੈ, ਕਿਉਂਕਿ ਧਰਮ ਨੀਤੀ ਰਾਜਨੀਤੀ ਤੇ ਕੁਟਲ ਨੀਤੀ ਗੁਰਮੁਖ ਕੁਟਲ ਨੀਤੀ ਦੇ ਨੇੜੇ ਨਹੀਂ ਜਾਂਦੇ। ਰਾਜਨੀਤੀ ਕੁਟਲ ਨੀਤੀ ਕੁਟਲ ਪੁਰਸ਼ਾਂ ਦਾ ਕੰਮ ਹੈ, ਰਾਜਨੀਤੀ ਸ੍ਰੇਸ਼ਟ ਰਾਜਿਆਂ ਦਾ ਕਰਮ ਹੈ ਮਹਾਰਾਜਾ ਬਿਕਰਮਾਜੀਤ ਆਦਿਕ, ਧਰਮ ਨੀਤੀ ਧਰਮੀ ਪੁਰਸ਼ਾਂ ਦੀ ਹੈ, ਉਹ ਧਰਮ ਦੀ ਨੀਤੀ ਮਰਯਾਦਾ ਅਨੁਸਾਰ ਚੱਲਦੇ ਹਨ। ਜਿਹੜੇ ਐਸੇ ਧਰਮੀ ਪੁਰਸ਼ ਹਨ ਉਹ ਸੰਤ ਹਨ, ਮਹਾਤਮਾ ਹਨ, ਗੁਰਮੁਖ ਹਨ, ਧੰਨ ਧੰਨ ਬਾਬਾ ਜਵਾਲਾ ਸਿੰਘ ਸਾਹਿਬ ਜਿਨ੍ਹਾਂ ਦਾ ਸੰਖੇਪ ਇਤਿਹਾਸ ਸੋ ਬੇਨਤੀ ਰੂਪ ਚ ਕਥਨ ਕੀਤਾ ਸੀ, ਉਹਨਾਂ ਮਹਾਂਪੁਰਸ਼ਾਂ ਦੀ ਮਹਿਮਾ ਵਿਚ ਪੰਜਵੇਂ ਪਾਤਸ਼ਾਹ ਜੀ ਕਥਨ ਕਰਦੇ ਹਨ। ਆਸਾ ਮਹਲਾ ਪੰਜਵਾ ਪੰਨਾ 392 ਆਠ ਪੈਰ ਨਿਗਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਨ ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਸੰਤ ਰਹਿਤ ਸੁਨੋ ਮੇਰੇ ਭਾਈ ਵਾ ਕੀ ਮਹਿਮਾ ਕਥਨ ਨਾ ਜਾਈ ਰਾਉ ਵਰਤਣ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਬਿਸ਼ਰਾਮ ਮਿੱਤਰ ਸਤਰ ਜਾ ਕੇ ਏਕ ਸਮਨ ਪ੍ਰਭ ਆਪਣੇ ਬਿਨ ਅਵਰ ਨਾ ਜਾਣ ਕੋਟ ਕੋਟ ਅਘ ਕਾਟਣ ਹਾਰਾ ਦੁੱਖ ਦੂਰ ਕਰਨ ਜੀ ਕੈ ਦਾ ਤਾਰਾ ਸੂਰ ਵੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ ਕਾਕਾ ਸੰਗ ਬਾਸ਼ ਹੈ ਸੁਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨਕ ਕਰੇ ਅਰਦਾਸ ਮੁਰੇ ਸੰਤ ਹੈ ਟਹਿਲ ਦੀਜੈ ਗੁਣਤਾਸ।
ਹਜ਼ੂਰ ਪੰਜਵੇਂ ਪਾਤਸ਼ਾਹ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ ਲੱਛਣ ਵਰਣਨ ਕਰਦੇ ਹਨ। ਆਸਾ ਮਹੱਲਾ ਪੰਜਵਾਂ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਵੱਲੋਂ ਇਹ ਵਿਚਾਰ ਹੈ। ਉਹ ਮਹਾਤਮਾ ਕੈਸੇ ਹਨ, ਉਹਨਾਂ ਦੇ ਕੈਸੇ ਲੱਛਣ ਹਨ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਹਿੰਦੇ ਹਨ। ਜੋ ਬ੍ਰਹਮ ਦੇ ਗਿਆਨ ਵਾਲਾ ਉਹ ਬ੍ਰਹਮ ਗਿਆਨੀ ਹੈ, ਜੋ ਸ਼ਾਸਤਰ ਦੇ ਗਿਆਨ ਵਾਲਾ ਉਹ ਸ਼ਾਸਤਰ ਗਿਆਨੀ ਹੈ। ਸੋ ਗੁਣ ਗੁਣ ਦਾ ਗਿਆਨ ਹੋਣਾ ਇੱਕ ਅਲੱਗ ਬਾਤ ਹੈ। ਸੋ ਸਾਰੇ ਗਿਆਨਾਂ ਦਾ ਵੱਡਾ ਗਿਆਨ, ਆਤਮਾ ਦਾ ਗਿਆਨ ਮੁੱਖ ਗਿਆਨ ਹੈ। ਦੂਸਰੇ ਗਿਆਨ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਗ੍ਰਹਿਣ ਕਰਨੇ ਚਾਹੀਦੇ ਹਨ। ਕਈ ਮਹਾਂਪੁਰਸ਼ਾਂ ਨੇ 14 ਵਿਦਿਆ, ਕਈਆਂ ਨੇ 64 ਵਿਦਿਆ ਵਰਣਨ ਕੀਤੀਆਂ ਹਨ, ਪਰੰਤੂ ਆਤਮਾ ਦਾ ਗਿਆਨ ਪ੍ਰਾਪਤ ਕੀਤੇ ਤੋਂ ਬਿਨਾਂ ਇਨਸਾਨ ਸੋ ਮੁਕਤ ਨਹੀਂ ਹੋ ਸਕਦਾ ਹੈ। ਜਿਹੜੇ ਆਤਮਾ ਗਿਆਨੀ ਹਨ ਉਹਨਾਂ ਦੀ ਅਵਸਥਾ ਦਾ ਵਰਣਨ ਕਰਦੇ ਹਨ। ਆਠ ਪੈਰ ਨਿਕਟ ਕਰ ਜਾਣਾ, ਉਹ ਮਹਾਂਪੁਰਸ਼ ਬੀਤਰਾਗ ਬ੍ਰਹਮ ਗਿਆਨੀ ਕੈਸੇ ਹਨ? ਬੀਤਰਾਗ ਵਿਸ਼ਿਆ ਵਾ ਚਿੱਤਮ, ਜਿਹੜੇ ਬੀਤਰਾਗ ਜਿਨ੍ਹਾਂ ਦੇ ਮਨ ਚੋਂ ਰਾਗ ਬੀਤ ਗਿਆ ਅਤੇ ਉਹਨਾਂ ਨੇ ਚਿੱਤ ਦੀਆਂ ਵਿਰਤੀਆਂ ਨੂੰ ਸ਼ਮਨ ਕਰ ਲਿਆ ਹੈ। ਸੋ ਚਿੱਤ ਦੇ ਸਾਰੇ ਸੰਕਲਪ ਮੀਟ ਲਏ ਹਨ, ਚਿੱਤ ਦੇ ਸਾਰੇ ਵਿਕਾਰ ਖਤਮ ਕਰ ਦਿੱਤੇ ਹਨ ਔਰ ਉਹਨਾਂ ਨੇ ਆਪਣੇ ਚਿੱਤ ਨੂੰ ਸਥਿਰ ਕਰ ਲਿਆ ਹੈ। ਐਸੇ ਜੋ ਮਹਾਂਪੁਰਸ਼ ਹਨ ਉਹ ਵਾਹਿਗੁਰੂ ਨੂੰ ਹਮੇਸ਼ਾ ਹੀ ਆਪਣੇ ਨਿਕਟ ਕਰਕੇ ਨੇੜੇ ਕਰਕੇ ਜਾਣਦੇ ਹਨ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਜਲ ਕੀ ਮਛਲੀ ਚਰੈ ਖਜੂਰ, ਕਾਹੇ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਨਾ ਵਾਹਿਗੁਰੂ ਨੇੜੇ ਹੈ ਨਾ ਦੂਰ ਹੈ, ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਸਤਿਗੁਰ ਗੁਰੀ ਵਨਵਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਮੱਕੇ ਜਾ ਕੇ ਇਹ ਦੱਸਿਆ ਸੀ ਕਿ ਖੁਦਾ ਦਾ ਘਰ ਭਾਈ ਇੱਕ ਸਥਾਨ ਵਿੱਚ ਸੀਮਤ ਨਹੀਂ ਕੀਤਾ ਜਾ ਸਕਦਾ। ਵਾਹਿਗੁਰੂ ਤਾਂ ਜਿਵੇਂ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾਦ ਹੈ, ਨਾ ਕਾਟ ਹੈ ਨਾ ਕਾਟ ਬਾਦ ਹੋਤ ਹੈ। ਸਾਰੀਆਂ ਜਗ੍ਹਾ ਵਿੱਚ ਵਾਹਿਗੁਰੂ ਪਰਮੇਸ਼ਰ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਦੱਖਣ ਦੇ ਸਾਰੀ ਕਾ ਵਾਸਾ, ਪੱਛਮ ਅਲੋ ਮਕਾਮਾ, ਦਿਲ ਮੈਂ ਖੋਜ ਦਿਲਾ ਦਿਲ ਖੋਜੋ ਇਹੀ ਠੌਰ ਮਕਾਮਾ। ਉਹ ਵਾਹਿਗੁਰੂ ਪਰਮੇਸ਼ਰ ਨੂੰ ਨੇੜੇ ਕਰਕੇ ਜਾਣਦੇ ਹਨ। ਉਹ ਸ਼ਾਹ ਰਗ ਨੂੰ ਵੀ ਨੇੜੇ ਹੈ, ਕਿੰਨਾ ਨੇੜੇ ਕਿਹਾ ਜਾਵੇ, ਕਿਹਾ ਹੀ ਨਹੀਂ ਜਾਂਦਾ ਹੈ। ਨਾ ਉਹ ਦੂਰ ਹੈ ਨਾ ਨੇੜੇ ਹੈ, ਹਰ ਜਗ੍ਹਾ ਪਰਿਪੂਰਨ ਵਿਆਪਕ ਹੈ। ਆਠ ਪੈਰ ਨਿਕਟ ਕਰ ਜਾਣਾ, ਅੱਠੋ ਪੈਰ ਹੀ ਵਾਹਿਗੁਰੂ ਨੂੰ ਆਪਣੇ ਨੇੜੇ ਕਰਕੇ ਜਾਣਦੇ ਹਨ, ਅੰਗ ਸੰਗ ਜਾਣਦੇ ਹਨ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬਕੂਤੇ, ਗੁਰਮੇਰਾ ਸੰਗ ਸਦਾ ਹੈ ਨਾਲੇ। ਐਸੀ ਉਹਨਾਂ ਮਹਾਂਪੁਰਸ਼ਾਂ ਦੀ ਅਵਸਥਾ ਹੁੰਦੀ ਹੈ। ਪ੍ਰਭ ਕਾ ਕੀਆ ਮਿੱਠਾ ਮਨ, ਪ੍ਰਭੂ ਅਕਾਲ ਪੁਰਖ ਦੇ ਕੀਤੇ ਹੋਏ ਨੂੰ ਉਹ ਗੁਰਮਤ ਪਿਆਰੇ ਮਿੱਠਾ ਕਰਕੇ ਜਾਣਦੇ ਹਨ। ਤੇਰਾ ਭਾਣਾ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੈ ਕਰਤਵ ਕੁਸ਼ਲ ਸਮਾਨਾ। ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਰੇ ਜੀਤੇ, ਐਸੀ ਅਵਸਥਾ ਬਣ ਜਾਂਦੀ ਹੈ। ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋਉ ਕਹਾਵੈ। ਤੈਸਾ ਹਰ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਤੈਸਾ ਮਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਐਸੇ ਮਹਾਂਪੁਰਸ਼ ਜੀਵਨ ਮੁਕਤ ਹੁੰਦੇ ਹਨ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਰੇ ਬਖਾਨ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸੁਨੇਵਾਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਐਸੀ ਭਾਈ ਉਹਨਾਂ ਦੀ ਵਿਰਤੀ ਹੁੰਦੀ ਹੈ, ਉਹ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ। ਦੁੱਖ ਆ ਜਾਏ ਸੁਖ ਆ ਜਾਏ,
ਇਕ ਰਸ ਅਵਸਥਾ ਵਿਚ ਰਹਿੰਦੇ ਹਨ। ਦੁੱਖ ਸੁਖ ਦੋਨੋ ਕੱਪੜੇ ਪਹਿਰੇ ਆਏ ਮਨੁੱਖ ਐਸਾ ਸਮਝਦੇ ਹਨ। ਪਾਪ ਪੁੰਨ ਤੇ ਮੈਂ ਰਹੋ ਸਤਿਗੁਰ ਕੈ ਪ੍ਰਸਾਦ। ਉਹ ਦੁੱਖ ਸੁਖ ਵਿਚ ਨਰਲੇਪ ਰਹਿੰਦੇ, ਦੁੱਖ ਨੂੰ ਆਪਣੇ ਪ੍ਰਾਰਬਧ ਰੂਪੀ ਕਰਮ ਦਾ ਭੋਗ ਜਾਣ ਕੇ ਭੋਗ ਲੈਂਦੇ, ਕਲੇਸ਼ ਨਹੀਂ ਮੰਨਦੇ, ਕਿਸੇ ਨੂੰ ਅਲਾਮਾ ਨਹੀਂ ਦਿੰਦੇ, ਰੋਸ ਗਿਲਾ ਨਹੀਂ ਕਰਦੇ ਹਨ। ਜੇ ਸੁਖ ਆਉਂਦਾ ਹੈ ਤੇ ਵਾਹਿਗੁਰੂ ਦੇ ਬਖਸ਼ੇ ਜਾਣਦੇ ਹਨ। ਦੁੱਖ ਤੇ ਸੁਖ ਵਿਚ ਨਿਰਲੇਪ ਅਵਸਥਾ ਵਿਚ ਹੀ ਰਹਿੰਦੇ ਹਨ। ਆਤਮਾ ਆਨੰਦ ਵਿਚ ਲਿਵਲੀਨ ਰਹਿੰਦੇ ਹਨ। ਪ੍ਰਭੂ ਦਾ ਜੋ ਹੁਕਮ ਹੈ ਉਸ ਨੂੰ ਮਿੱਠਾ ਕਰਕੇ ਮੰਨਦੇ ਹਨ। ਜੇ ਅਤੀ ਤਵੀ ਤੇ ਬੈਠਣਾ ਪਵੇ, ਦੇਗ ਵਿਚ ਆਲੂ ਉਬਾਲਿਆ ਜਾਏ, ਸੀਸ ਤੇ ਆਰਾ ਫੇਰਿਆ ਜਾਵੇ, ਬੰਦ ਬੰਦ ਕੱਟਿਆ ਜਾਵੇ, ਜੰਬੂੜਾ ਨਾ ਮਾਸ ਨੋਚਿਆ ਜਾਵੇ, ਚਰਕੜੀ ਦੇ ਤੁੰਬੇ ਤੁੰਬੇ ਕੀਤਾ ਜਾਵੇ, ਮੁਸ਼ਕਾਂ ਬੰਨ ਕੇ ਜਲ ਵਿਚ ਸਿੱਟਿਆ ਜਾਵੇ, ਅਗਨੀ ਵਿਚ ਸਿੱਟਿਆ ਜਾਵੇ, ਉਹ ਆਨੰਦ ਸਰੂਪ ਵਿਚ ਹੀ ਰਹਿੰਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਜਿਵੇਂ ਤੈਨੂੰ ਮਨਜ਼ੂਰ ਹੈ ਉਹੀ ਉਹ ਠੀਕ ਹੈ। ਉਹ ਮੱਥੇ ਤੇ ਚੂੜੀ ਨਹੀਂ ਪਾਉਂਦੇ, ਵਾਹਿਗੁਰੂ ਨੂੰ ਅਲਾਮਾ ਨਹੀਂ ਦਿੰਦੇ। ਜਿਸ ਤਰ੍ਹਾਂ ਕੁੱਤੇ ਵੱਲ ਢੀਮ ਮਾਰੋ ਉਹ ਢੀਮ ਨੂੰ ਚੁੱਕਣ ਜਾਂਦਾ ਹੈ ਰੋਟੀ ਦਾ ਟੁਕੜਾ ਸਮਝ ਕੇ, ਸ਼ੇਰ ਦੇ ਗੋਲੀ ਮਾਰੋ ਉਹ ਗੋਲੀ ਵੱਲ ਨਹੀਂ ਜਾਂਦਾ, ਗੋਲੀ ਮਾਰਨ ਵਾਲੇ ਵੱਲ ਜਾਂਦਾ ਹੈ। ਜਿਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹਨ ਉਹ ਸਾਧ ਸੰਗਤ ਜੀ ਸੋ ਆਪਣੇ ਕਰਮਾਂ ਉੱਤੇ ਰੱਖਦੇ ਹਨ। ਦੱਦਾ ਦੋਸ ਨਾ ਦਿਓ ਕਿਸਾ ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਾਣਾ। ਦੂਜੇ ਨੂੰ ਅਲਾਮਾ ਨਹੀਂ ਦਿੰਦੇ, ਉਹ ਕਹਿੰਦੇ ਜੇ ਕੋਈ ਮੈਨੂੰ ਦੁੱਖ ਆਇਆ ਸੋ ਵਾਹਿਗੁਰੂ ਵੱਲੋਂ ਪ੍ਰੀਖਿਆ ਜਾਣ ਲਓ, ਜੇ ਬ੍ਰਹਮ ਗਿਆਨੀ ਹਨ। ਜੇ ਕੋਈ ਅਧੂਰਾਪਨ ਹੈ ਕਹਿੰਦੇ ਮੇਰੇ ਕਰਮਾਂ ਦਾ ਫਲ ਹੈ, ਉਸ ਨੂੰ ਮੈਂ ਭੋਗਦਾ ਹਾਂ। ਉਹ ਗਿਆਨ ਵਿਚ ਆਨੰਦ ਪ੍ਰਸੰਨ ਰਹਿੰਦੇ ਹਨ। ਪ੍ਰਭ ਕਾ ਕੀਆ ਮਿੱਠਾ ਮਨ। ਬੰਦਾ ਬਹਾਦਰ ਜੀ ਦਾ ਜਬੂਰਾ ਨਾ ਮਾਸ ਨੋਚਿਆ ਜਾ ਰਿਹਾ ਸੀ, ਜੋ ਸਿੱਖ ਕੌਮ ਦੇ ਪਹਿਲੇ ਜਰਨੈਲ ਜਿਨ੍ਹਾਂ ਨੂੰ ਦਸਮ ਗੁਰੂ ਜੀ ਨੇ ਨੰਦੇੜ ਵਿਖੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਤੋਂ ਬੰਦਾ ਬਹਾਦਰ ਤੋਂ ਸੋ ਭਾਈ ਗੁਰਬਖਸ਼ ਸਿੰਘ ਬਣਾ ਕੇ ਜਥੇਦਾਰ ਨਿਯੁਕਤ ਕੀਤਾ। ਸੋ ਜ਼ਾਲਮਾਂ ਨੂੰ ਸੋਧਣ ਵਾਸਤੇ ਆ ਗਿਆ, ਧਰਮ ਦਾ ਰਾਜ ਕਾਇਮ ਕਰਨ ਦੀ ਆਗਿਆ ਬਖਸ਼ਿਸ਼ ਕੀਤੀ। ਬੰਦਾ ਬਹਾਦਰ ਨੇ ਧਰਮ ਦਾ ਰਾਜ ਕਾਇਮ ਕੀਤਾ, ਜ਼ਾਲਮਾਂ ਨੂੰ ਸੋਧਿਆ। ਸੋ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਮਾਤਾ ਜੀ ਦੇ ਗੁਰਦੁਖੀਆਂ ਦੇ ਬਦਲੇ ਲਏ ਔਰ ਲੋਹਗੜ੍ਹ ਰਾਜਧਾਨੀ ਕਾਇਮ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕਾ ਚਲਾਇਆ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਦੇਗ ਤੇਗ ਫਤਿਹ ਨੁਸਰਤ ਵੇਦ ਰੰਗ ਜਾਪਤ ਨਾਨੂ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਹਾਏ। ਸੋ ਫੁੱਟ ਪੈ ਗਈ ਜਿਹਦੇ ਕਾਰਨ ਬੜਾ ਲੰਮਾ ਸਮਾਂ ਜੰਗ ਹੋਇਆ, ਗ੍ਰਿਫਤਾਰੀ ਹੋਈ। ਸੋ ਜ਼ਾਲਮਾਂ ਨੇ ਬੇਅੰਤ ਸੀਹੇ ਦਿੱਤੇ, ਜਬੂਰਾਂ ਨਾਲ ਮਾਸ ਨੋਚਿਆ। ਪਰ ਅਕਸਰ ਕਹਿਣ ਲੱਗਾ ਤੈਨੂੰ ਦੁੱਖ ਨਹੀਂ ਲੱਗਦਾ, ਕਹਿਣ ਲੱਗੇ ਜਿਵੇਂ ਮੰਦਰ ਵਿਚ ਕੋਈ ਬੰਦਾ ਬੈਠਾ ਹੋਵੇ, ਬਾਹਰ ਗੜੇ ਮੀਂਹ ਹਨੇਰੀ ਹੋਵੇ, ਮਕਾਨ ਅੰਦਰ ਬੰਦੇ ਬੈਠੇ ਬੰਦੇ ਨੂੰ ਕੀ ਤਕਲੀਫ ਹੈ, ਸਰੀਰ ਆਤਮਾ ਦਾ ਕੋਠਾ ਹੈ, ਮੈਨੂੰ ਕੀ ਦੁੱਖ ਹੈ, ਮੈਂ ਤਾਂ ਨਿਰਲੇਪ ਹਾਂ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਵ ਕੋ ਸੋਗ। ਫਿਰ ਉਹਦੇ ਪੁੱਤਰ ਦਾ ਕਾਲਜਾ ਕੱਢ ਕੇ ਮੂੰਹ ਵਿਚ ਪਾਇਆ ਗਿਆ। ਕਹਿਣ ਲੱਗੇ ਹੁਣ ਦੱਸ, ਕਹਿਣ ਲੱਗੇ ਜਦੋਂ ਕਿਸੇ ਨੇ ਕਿਸੇ ਨੂੰ ਕੰਨਿਆ ਦਾਨ ਕਰਨੀ ਹੋਵੇ ਸੋ ਮੰਗਣੀ ਵੇਲੇ ਪਾਈ, ਸੋ ਕੰਨਿਆ ਵਾਲੇ ਉਹਦੇ ਮੂੰਹ ਨੂੰ ਛੁਆਰਾ ਲਾਉਂਦੇ ਹਨ, ਫਿਰ ਬੱਚੇ ਦੀਆਂ ਆਂਦਰਾਂ ਟੁੱਕ ਕਰਕੇ ਮਾਲਾ ਬਣਾ ਕੇ ਗਲ ਵਿਚ ਪਹਿਨਾਈ। ਕਹਿਣ ਲੱਗੇ ਹੁਣ ਦੱਸ, ਕਹਿਣ ਲੱਗੇ ਜਦੋਂ ਭਾਈ ਕੰਨਿਆਂ ਦੀਆਂ ਲਾਵਾਂ ਹੋ ਜਾਣ ਤੇ ਵਿਆਹ ਕੇ ਤੋਰੀ ਜਾਵੇ, ਉਹ ਕੰਨਿਆਂ ਉਹਦੇ ਗਲ ਵਿਚ ਭਾਈ ਜੈ ਮਾਲਾ ਪਾਉਂਦੀ ਹੈ, ਕਿਉਂਕਿ ਮੈਂ ਜੇਤੂ ਹਾਂ। ਹਾਰ ਇਹ ਨਹੀਂ ਹੁੰਦੀ ਕਿ ਹਾਰ ਇਹ ਹੁੰਦੀ ਹੈ ਕਿ ਮਨ ਦਾ ਹਾਰ ਜਾਣਾ। ਜਿਸ ਨੇ ਮਨ ਨੂੰ ਜਿੱਤ ਲਿਆ ਉਹਦੀ ਜਿੱਤ ਹੈ। ਵਾਹਿਗੁਰੂ ਨੇ ਸਾਨੂੰ ਹਾਰ ਨਹੀਂ ਦਿੱਤੀ, ਜਿੱਤ ਦਿੱਤੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬਖਸ਼ੀ ਹੈ। ਭਾਈ ਮਨੀ ਸਿੰਘ ਜੀ ਨੇ ਲਿਖਿਆ, ਦਸਮ ਪਾਤਸ਼ਾਹ ਨੇ ਕਿਹਾ ਜਿਹੜਾ ਖੱਬੇ ਪਾਸਿਓ ਫਤਿਹ ਉਲਾਵੇ ਉਹਦੇ ਵੱਲ ਮੇਰਾ ਖੱਬਾ ਪਾਸਾ, ਜਿਹੜਾ ਸੱਜੇ ਪਾਸੇ ਸੱਜਾ ਪਾਸਾ, ਜਿਹੜਾ ਪਿੱਠ ਪਿੱਛੇ ਪਿੱਠ ਹੈ, ਜਿਹੜਾ ਸਨਮੁਖ ਹੋ ਕੇ ਫਤਿਹ ਬੁਲਾਵੇ ਉਹਦੇ ਵੱਲ ਮੈਂ ਸਨ। ਕਾਫੀ ਵੈਰਾਗ ਵਿਚ ਸਨ, ਖਾਸ ਕਰਕੇ ਹਜੂਰੀ ਨਿਕਟ ਸੇਵਾਦਾਰ ਜਿਹੜੇ 24 ਘੰਟੇ ਅਰਦਲ ਵਿਚ ਬਾਬਾ ਗਜਨ ਸਿੰਘ, ਬਾਬਾ ਮਹਿੰਦਰ ਸਿੰਘ, ਸੂਬੇਦਾਰ ਉਜਾਗਰ ਸਿੰਘ, ਸੰਤ ਗਿਆਨ ਸਿੰਘ, ਬਾਬੂ ਕਾਨ ਸਿੰਘ ਆਦਿਕ, ਬਾਬੂ ਸੁਜਾਨ ਸਿੰਘ ਆਦਿਕ ਰਿਹਾ ਕਰਦੇ ਸਨ। ਕਾਫੀ ਗੰਭੀਰਤਾ ਵਿਚ ਸਨ,
ਮਹਾਂਪੁਰਸ਼ਾਂ ਦੇ ਸਰੀਰ ਨੂੰ ਅਦਬ ਨਾਲ ਦਰਿਆ ਦੇ ਕਿਨਾਰੇ ਲੈ ਗਏ, ਸਤਲੁਜ ਦਰਿਆ ਦੇ ਪਵਿੱਤਰ ਜਲ ਨਾਲ ਇਸ਼ਨਾਨ ਕਰਵਾਇਆ, ਬਸਤਰ ਬਦਲਾਏ ਗਏ, ਸੋ ਪੂਰੇ ਕਕਾਰ ਸੋ ਭਾਈ ਗ੍ਰਹਿਣ ਕਰਾਏ, ਸੋ ਇਸੇ ਪ੍ਰਕਾਰ ਪੂਰੀ ਮਰਜ਼ਾਦਾ ਦੇ ਅਨੁਸਾਰ ਬਕਸੇ ਦੇ ਅੰਦਰ ਬਸਤਰ ਵਿਛਾ ਕੇ ਮੇਵੇ ਰੱਖ ਕੇ ਮਹਾਂਪੁਰਸ਼ਾਂ ਸਰੀਰ ਰੱਖਿਆ ਗਿਆ, ਉੱਤੇ ਬਸਤਰ ਸਜਾਇਆ ਗਿਆ, ਦਸ਼ਾਲਾ ਆਦਿਕ ਤੇ ਬਕਸਾ ਅਰਦਾਸਾ ਸੋਧਿਆ ਗਿਆ। ਅਰਦਾਸੇ ਤੋਂ ਬਾਅਦ ਬਕਸਾ ਬੰਦ ਕਰਕੇ ਉਹਦੇ ਕੋਨਿਆਂ ਨਾਲ ਬੇਠ ਦੱਸੇ ਮੁਤਾਬਕ ਬੰਨੇ ਗਏ। ਦੋ ਬੇੜੀਆਂ ਤਿਆਰ ਕਰਕੇ ਲੈ ਆਉਂਦੀਆਂ, ਬੇੜੀਆਂ ਦੇ ਕੋਨਿਆਂ ਉੱਪਰ ਬਕਸੇ ਦੇ ਸਿਰੇ ਰੱਖੇ ਗਏ। ਸੋ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਬੜੇ ਵੈਰਾਗ ਵਿੱਚ ਸਨ, ਵੈਰਾਗ ਦੇ ਸ਼ਬਦ ਪੜੇ ਜਾ ਰਹੇ ਸਨ। ਸੋ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮਲਿਆ, ਬਕਸਾ ਬੇੜੀਆਂ ਸਮੇਤ ਤੋਰ ਦਿੱਤਾ। ਜਦੋਂ ਦਰਿਆ ਦਾ ਗਹਿਰਾ ਪਾਣੀ ਆਇਆ ਜਿੱਥੇ ਡੂੰਘਾ ਪਾਣੀ ਸੀ, ਸੋ ਸੂਖਮ ਅਰਦਾਸ ਕਰਕੇ ਬਕਸਾ ਬੇੜੀਆਂ ਤੋਂ ਉਤਾਰ ਦਿੱਤਾ। ਭਾਰ ਦੇ ਨਾਲ ਬਕਸਾ ਜਿਹੜਾ ਸੀ ਉਹ ਪਾਣੀ ਦੀ ਸਤਾ ਵੱਲ ਬਹਿ ਤੁਰਿਆ। ਸੋ ਭਾਈ ਫੁੱਲਾਂ ਦੀ ਵਰਖਾ ਹੋਈ, ਬਹੁਤ ਸਾਰੇ ਪ੍ਰੇਮੀਆਂ ਨੇ ਸੋ ਅੰਤਮ ਨਮਸਕਾਰ ਕੀਤੇ। ਸੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਗੁਣਾਂ ਦੁਆਰਾ ਉਹਨਾਂ ਨੂੰ ਯਾਦ ਕਰਦੇ ਹਨ। ਜੋ ਜੋ ਕਿਸੇ ਨੂੰ ਬਰਕਤ ਮਹਾਂਪੁਰਸ਼ਾਂ ਦੀ ਚਰਨ ਸ਼ਰਨ ਚੋਂ ਪ੍ਰਾਪਤ ਹੋਈ ਸੀ, ਧੰਨਵਾਦ ਕਰਦੇ ਹੋਏ ਯਾਦ ਕਰਦੇ ਹਨ ਕਿ ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਪਰਵਦਗਾਰ ਅਪਾਰ ਬੇਅੰਤੂ ਜਿਨ੍ਹਾਂ ਪਛਾਤਾ ਸੱਚ, ਚੁੰਮਾ ਪੈਰ ਮੂੰਹ ਧਨ 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 ਜਨ ਆਇਆ ਜਿਸ ਪ੍ਰਸਾਦ, ਸਭ ਜਗਤ ਤਰਾਇਆ ਜਨ ਆਵਨ ਕਾ ਕਿਹਾ ਸੁਆਹੋ, ਜਨ ਕਹਿ ਸੰਗ ਚ ਤਿਆਗ ਨਾਓ, ਆਪ ਮੁਕਤ ਮੁਕਤ ਕਰਿਆ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੌੜੀ ਮਹਲਾ ਪੰਜਵਾਂ, ਗੁਰ ਕਾ ਸੌਦਰੇ ਦਾ ਅੰਤਰ ਧਾਰ ਹੈ, ਪੰਜ ਜਨਾਂ ਸਿਉ ਸੰਗ ਨਿਵਾਰੈ, ਦਸ ਇੰਦਰੀ ਕਰ ਰੱਖੈ ਵਾਸ, ਤਾਕ ਆਤਮੈ ਹੋਈ ਪ੍ਰਗਾਸ, ਐਸੀ ਦ੍ਰਿੜਤਾ ਤਾਕੈ ਹੋਏ, ਜਾ ਕੋ ਦਇਆ ਮੈਂ ਪ੍ਰਭ ਸੋਏ ਰਹਾਉ, ਸਾਜਨ ਦੁਸ਼ਟ ਜਾ ਕੈ ਏਕ ਸਮਾਨ, ਜੇਤਾ ਬੋਲਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਸਹਿਜੇ ਜਾਗਣ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ, ਸਹਿਜ ਬੈਰਾਗ ਸਹਿਜੇ ਹੀ ਹੱਸਣਾ, ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜੇ ਭੋਜਨ ਸਹਿਜੇ ਭਾਉ, ਸਹਿਜੇ ਮਿਟਿਓ ਸਗਲ ਦੁਰਾਉ, ਸਹਿਜ ਹੋਵਾ ਸਾਧੂ ਸੰਗ, ਸਹਿਜ ਮਿਲਿਓ ਪਾਰ ਬ੍ਰਹਮ ਨਸੰਗ, ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ, ਸਹਿਜੇ ਦੁਬਦਾ ਤਨ ਕੀ ਨਾਸੀ, ਜਾ ਕੇ ਸਹਿਜ ਮਨ ਭਇਆ ਆਨੰਦ, ਤਾਕੂ ਭੇਟਿਆ ਪਰਮਾਨੰਦ, ਸਹਿਜੇ ਅੰਮ੍ਰਿਤ ਪੀਓ ਨਾਮ, ਸਹਿਜੇ ਕੀਨੋ ਜੀ ਕੋ ਦਾਨ, ਸਹਿਜ ਕਥਾ ਮੈਂ ਆਤਮ ਰਸਿਆ, ਤਾ ਕੈ ਸੰਗ ਅਬਨਾਸੀ ਵਸਿਆ, ਸਹਿਜੇ ਆਸਨ ਅਸਤਰ ਪਾਇਆ, ਸਹਿਜੇ ਅਨਹਤ ਸ਼ਬਦ ਬਜਾਇਆ, ਸਹਿਜੇ ਰੋਣ ਝੁਣੋ ਕਾਰ ਸੁਹਾਇਆ, ਤਾ ਕੈ ਘਰ ਪਾਰ ਬ੍ਰਹਮ ਸਮਾਇਆ, ਸਹਿਜ ਜਾ ਕੋ ਪਰਿਓ ਕਰਮਾ, ਸਹਿਜੇ ਗੁਰ ਭੇਟਿਓ ਸਚ ਧਰਮਾ, ਜਾ ਕੈ ਸਹਿਜੇ ਪਇਆ ਸੋ ਜਾਣੈ, ਨਾਨਕ ਦਾਸ ਤਾ ਕੈ ਕੁਰਬਾਣੈ। ਸੋ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਜੋ ਸ਼ਬਦ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਵਿਚਾਰ ਗਿਆਨਵਾਨਾਂ ਦਾ ਬਖਸ਼ਿਸ਼ ਕੀਤਾ ਹੈ, ਸੋ ਸਾਧ ਸੰਗਤ ਜੀ ਐਸੀ ਉੱਚੀ ਸੁੱਚੀ ਅਵਸਥਾ ਨੂੰ ਉਹਨਾਂ ਮਹਾਂਪੁਰਸ਼ਾਂ ਨੇ ਪ੍ਰਾਪਤ ਕੀਤਾ। ਸੋ ਮਹਾਂਪੁਰਖਾਂ ਦੇ ਅੰਦਰ ਭਾਈ ਐਸੇ 6 ਗੁਣ ਸਨ ਜੋ ਸਹਿਸ ਕਿਰਤੀ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਵਰਣਨ ਕੀਤੇ ਹਨ। ਮੰਤਰੰਗ ਰਾਮ ਰਾਮ ਨਾਮੰਗ, ਧਿਆਨੰਗ ਸਰਵਤਰ ਪੂਰਨ, ਗਿਆਨੰਗ ਸਮ ਦੁੱਖ ਸੁਖੰਗ, ਜੁਗਤ ਨਿਰਮਲ ਨਿਰਵੈਰਣ, ਦਇਆਲੰਗ ਸਰਵਤਰ ਜੀਆ ਪੰਚ ਦੋਖ ਵਿਵਰਜਤੇ, ਭੋਜਨੰਗ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ, ਉਪਦੇਸੰਗ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੇ, ਪਰ ਨਿੰਦਾ ਨਹਿ ਸਰੋਤ ਸਰਵਣੰ, ਆਪ ਤਿਆਗ ਸਗਲ ਰਿਣਕੈ, ਖਟ ਲਖਣ ਪੂਰਨੰਗ ਪੁਰਖੈ, ਨਾਨਕ ਨਾਮ ਸਾਧ ਸਵਜਨ। ਜਿਹੜੇ ਸਾਧੂ ਸੱਜਣ ਹਨ ਉਹਨਾਂ ਵਿੱਚ ਭਾਈ 6 ਐਸੇ ਗੁਣ ਜੋ ਗੁਰਬਾਣੀ ਨੇ ਵਰਣਨ ਕੀਤੇ ਹਨ, ਐਸੇ ਗੁਣਾਂ ਦੇ ਧਾਰਨੀ ਸ਼੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਸਨ। ਸੋ ਸਤਿਗੁਰੂ ਅਕਾਲ ਪੁਰਖ ਜੀ ਨੇ ਉਹਨਾਂ ਨੂੰ ਜਗਿਆਸੂਆਂ ਨੂੰ ਪਰਮੇਸ਼ਰ ਦੇ ਨਾਮ ਜੋੜਨ ਨਾਲ ਭੇਜਿਆ ਸੀ, ਜਿੰਨੀ ਵਾਹਿਗੁਰੂ ਵੱਲੋਂ ਕਾਰ ਬਖਸ਼ੀ ਸੀ, ਬਾਬਾ ਆਇਆ ਸਿੰਘ ਸਾਹਿਬ ਜੀ ਦੀ ਆਗਿਆ ਹੋਈ ਸੀ, ਉਹਦੇ ਮੁਤਾਬਕ ਉਹਨਾਂ ਨੇ ਸੋ ਸਾਧ ਸੰਗਤ ਦੀ ਦੇਸ਼ ਕੌਮ ਦੀ ਸੇਵਾ ਕਰਕੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ ਇਸ ਅਵਸਥਾ ਨੂੰ ਸਾਧ ਸੰਗਤ ਜੀ ਪ੍ਰਾਪਤ ਕੀਤਾ ਅਤੇ ਮਹਾਂਪੁਰਖ ਆਪਣੇ ਜੀਵਨ ਦੀ ਖੁਸ਼ਬੋ ਦੁਨੀਆਂ ਉੱਪਰ ਛੱਡ ਗਏ ਹਨ। ਅੱਜ ਵੀ ਪ੍ਰੇਮੀ ਜਨ ਚਾਹੇ ਕੋਈ ਦੇਸ਼ ਵਿਚ ਹੈ ਪ੍ਰਦੇਸ਼ ਵਿਚ ਹੈ ਮਹਾਂਪੁਰਸ਼ਾਂ ਨੂੰ ਭਾਈ ਯਾਦ ਕਰਦਾ ਹੈ ਜਿਨ੍ਹਾਂ ਜਨ ਨਾਨਕ ਅਹਿਸਾਰ ਸੇਵਿਆ ਤੇ ਨਾਲ ਪੂਜ ਕਰਾਵਾ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਸੇਵਿਆ ਯਾਦ ਕੀਤਾ ਉਹਨਾਂ ਦੀ ਪਰਮੇਸ਼ਰ ਨੇ ਸੰਸਾਰ ਤੇ ਪੂਜਾ ਕਰਾਤੀ ਉਹ ਪੂਜਨੀਕ ਮਹਾਂਪੁਰਖ ਭਾਈ ਬਣ ਗਏ ਹਨ। ਇਹ ਸਾਰਾ ਪ੍ਰਤਾਪ ਖੰਡੇ ਵਾਟੇ ਦੇ ਅੰਮ੍ਰਿਤ ਦਾ ਨਾਮ ਬਾਣੀ ਦੇ ਅਭਿਆਸ ਦਾ ਸਮੂਹ ਸੰਗਤਾਂ ਦੀ ਭਾਈ ਸੇਵਾ ਦਾ ਫਲ ਹੈ। ਸੋ ਉਹ ਸਿੱਖ ਕੌਮ ਦੇ ਉਹਨਾਂ ਮਹਾਨ ਮਹਾਂਪੁਰਖਾਂ ਵਿੱਚੋਂ ਇੱਕ ਮਹਾਂਪੁਰਖ ਸਨ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਬੜੀ ਮਹਾਨਤਾ ਬਖਸ਼ਿਸ਼ ਕੀਤੀ ਕਿਉਂਕਿ ਅਵਤਾਰਾਂ ਦੀਆਂ ਭੂਮਿਕਾ ਹਨ। ਸੋ ਅੰਸਾ ਅਵਤਾਰ ਹਵੇਸਾ ਅਵਤਾਰ ਧਰਮੀ ਰਾਜੇ ਬਿਕਰਮਾਜੀਤ ਆਦਿਕ ਹਵੇਸਾ ਜੀ ਨੇ ਨਾਮਦੇਵ ਜੀ ਨੂੰ ਕਲੰਦਰ ਰੂਪ ਚ ਮਹਾਰਾਜ ਨੇ ਦਰਸ਼ਨ ਬਖਸ਼ੇ। ਆਓ ਕਲੰਦਰ ਕੇਸਵਾ ਕਰ ਅਵਤਾਰੀ ਪੇਸਵਾ ਅੰਸਾ ਅਵਤਾਰ ਅਵਤਾਯਨ ਵਰਤਾਯਨ। ਸੋ ਇਸੇ ਤਰ੍ਹਾਂ ਫਿਰ ਨਿਤ ਅਵਤਾਰ ਬ੍ਰਹਮ ਗਿਆਨੀ ਸੰਤ ਮਹਾਂਪੁਰਸ਼। ਸੋ ਨਿਤ ਅਵਤਾਰ ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਨ ਦਾ ਨਿਮਿਤ ਆਦਿਕ, ਇਸ ਤਰ੍ਹਾਂ ਪੂਰਨ ਕ੍ਰਿਸ਼ਨ ਮਹਾਰਾਜ ਦੀ ਨਿਆਈ ਪੂਰਨ ਤਮ ਅਵਤਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਕਰਿਓ। ਸੋ ਸਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਦੁਨੀਆਂ ਤੇ ਨਿਰਮਲ ਭੇਖ ਚਲਾਇਆ, ਨਿਰਮਲ ਭੇਖ ਅਪਾਰ ਦਾਸ ਵੀ ਨਵਰ ਨਾ ਕੋ ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਕਹਿ ਲੋ ਖਾਲਸਾ ਕਹਿ ਲੋ, ਉਹ ਅਰਬੀ ਦਾ ਸ਼ਬਦ ਹੈ, ਇਹ ਆਪਣੇ ਗੁਰਮੁਖੀ ਦਾ ਸ਼ਬਦ ਹੈ, ਅਰਥ ਕੋਈ ਹੈ। ਸੋ ਇਸ ਕਰਕੇ ਐਸਾ ਪਵਿੱਤਰ ਜੋ ਖਾਲਸਾ ਪੰਥ ਮਹਾਰਾਜ ਨੇ ਚਲਾਇਆ, ਜੋ ਗੁਰੂ ਅਕਾਲ ਪੁਰਖ ਨੇ ਮਹਾਂਪੁਰਸ਼ਾਂ ਨੂੰ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੂੰ ਸੇਵਾ ਬਖਸ਼ਿਸ਼ ਕੀਤੀ ਸੀ, ਉਸ ਨੂੰ ਨਿਭਾ ਕਰਕੇ ਉਹ ਸੱਚੇ ਪਿਆਰੇ ਦੀ ਗੋਦ ਵਿਚ ਜਾ ਬਰਾਜੇ। ਸੋ ਇਸ ਕਰਕੇ ਮਹਾਂਪੁਰਖਾਂ ਨੇ ਸਿਮਰਨ ਕਰਕੇ ਭਾਈ ਭੇਦ ਅਵਸਥਾ ਤੇ ਅਦਵੈਤ ਦਾ ਆਨੰਦ ਦੀ ਜਿਹੜੀ ਅਵਸਥਾ ਇਹ ਪ੍ਰਾਪਤ ਕੀਤੀ ਹੁੰਦੀ ਹੈ, ਉਹ ਜਿੰਦੇ ਵੀ ਮੁਕਤ ਹਨ ਅਤੇ ਸਰੀਰ ਤਿਆਗਣ ਤੋਂ ਬਾਅਦ ਵੀ ਭਾਈ ਮੁਕਤ ਹਨ, ਉਹ ਤਾਂ ਦੁਨੀਆਂ ਨੂੰ ਗਿਆਨ ਮੁਕਤੀ ਦਾ ਉਪਦੇਸ਼ ਦੇਣ ਵਾਸਤੇ ਆਉਂਦੇ ਹਨ ਕਿ ਭੁੱਲੇ ਭਟਕੇ ਜਿਹੜੇ ਜੀਵ ਹਨ ਪਰਮੇਸ਼ਰ ਦਾ ਨਾਮ ਜਪਣ, ਆਪਣਾ ਜਨਮ ਸਧਾਰਨ, ਜਿਹੜੇ ਮਹਾਂਪੁਰਸ਼ਾਂ ਦਾ ਬਚਨ ਮੰਨ ਕੇ ਨਾਮ ਦੀ ਕਮਾਈ ਕਰਦੇ ਹਨ, ਵਾਹਿਗੁਰੂ ਉਹਨਾਂ ਨੂੰ ਮੁਕਤੀ ਪ੍ਰਦਾਨ ਕਰਦਾ ਹੈ। ਸੋ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਜੋ ਕਥਾ ਹੈ ਇਹ ਬੜੀ ਆਗਮਾਗਾਧ ਹੈ, ਇਸ ਦਾ ਮੁਕੰਮਲ ਵਰਣਨ ਕਰਨਾ ਬੜਾ ਸਾਧ ਸੰਗਤ ਜੀ ਅਸੰਭਵ ਹੀ ਹੋਇਆ ਕਰਦਾ ਹੈ। ਸੋ ਬਹੁਤ ਵਿਆਖਿਆ ਵਿੱਚੋਂ ਬਹੁਤ ਉਪਮਾ ਥੋੜ ਕਹੀ ਬੇਨਤੀ ਕੀਤੀ ਹੈ। ਸੋ ਜਿਸ ਤਰ੍ਹਾਂ ਭਾਈ ਦਾਲ ਰਿੱਝਦੀ ਹੈ, ਬਿਲਟੋ ਭਰਿਆ ਹੁੰਦਾ ਹੈ, ਉਸ ਬਿਲਟੋ ਦੇ ਅੰਦਰ ਸਾਧ ਸੰਗਤ ਜੀ ਇੱਕ ਦਾਣਾ ਫਿਉਂ ਕੇ ਵੇਖਦੇ ਸਾਰੀ ਰਿੱਝੀ ਦਾ ਗਿਆਨ ਹੋ ਜਾਂਦਾ ਹੈ। ਦਾਨੇ ਬੰਦੇ ਸਾਰੀ ਰਿੱਝੀ ਦਾਲ ਦਾ ਇਸ ਤਰ੍ਹਾਂ ਗਿਆਨ ਪ੍ਰਾਪਤ ਕਰਦੇ ਹਨ। ਬਹੁਤ ਉਪਮਾ ਜੋ ਮਹਾਂਪੁਰਖਾਂ ਦਾ ਜਸ ਭਾਵੇਂ ਬਹੁਤ ਸੰਖੇਪ ਚ ਵਰਣਨ ਕੀਤਾ ਹੈ, ਸਮੂਹ ਸੰਗਤਾਂ ਇਤਨੀਆਂ ਬੇਨਤੀਆਂ ਕੁਰਬਾਨ ਕਰਨਗੀਆਂ ਮਹਾਂਪੁਰਖਾਂ ਦੀ ਮਹਿਮਾ ਤੇ ਜਸ ਕਰਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਭਾਈ ਤਰੁੱਟੀ ਰਹਿ ਗਈ ਹੋਵੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ, ਬਾਬਾ ਆਇਆ ਸਿੰਘ ਸਾਹਿਬ, ਕਿਰਪਾ ਕਰਨ ਮਹਾਂਪੁਰਸ਼ ਬਾਬਾ ਜਵਾਲਾ ਸਿੰਘ ਜੀ, ਅੱਗੇ ਵਾਸਤੇ ਹੋਰ ਸਮਤ ਦੀ ਦਾਤ ਬਖਸ਼ਿਸ਼ ਕਰਨ, ਕਿਉਂਕਿ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੋ ਇਸ ਕਰਕੇ ਸਾਧ ਸੰਗਤ ਜੀ ਸਾਧ ਕੀ ਮਹਿਮਾ ਬੇਦਨਾ ਜਨ ਹੈ, ਜੇਤਾ ਸੁਣੈ ਤੇਤਾ ਬਖਿਆਨ ਹੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਭਾਈ ਐਸੀ ਮਹਿਮਾ ਹੈ ਜੈ ਜੈ ਕਾਰ ਜਗਤ ਮੈਂ ਲੋਚੈ ਸਭ ਜੀਆ, ਸੋ ਪ੍ਰਸੰਨ ਪੈ ਕੇਸਵਾ ਕਛ ਵਿਘਨ ਨਾ ਥੀਆ। ਸੋ ਅਕਾਲ ਪੁਰਖ ਉਹਨਾਂ ਨੂੰ ਐਸੀ ਵਡਿਆਈ ਬਖਸ਼ਿਸ਼ ਕਰਦਾ ਹੈ, ਅਸੀਂ ਵੀ ਮਹਾਂਪੁਰਖਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਭਾਈ ਖੰਡੇ ਵੱਟ ਦਾ ਅੰਮ੍ਰਿਤ ਛਕੀਏ, ਗੁਰੂ ਦੀ ਬਾਣੀ ਪੜ੍ਹੀਏ, ਨਾਮ ਜਪੀਏ, ਸਤਸੰਗ ਕਰੀਏ, ਦਇਆ ਦਾਨ ਪਰਉਪਕਾਰ ਕੁਰਬਾਨੀ ਵਾਲੇ ਜੋ ਪਵਿੱਤਰ ਗੁਣ ਸਤਸੰਤੋਖ ਦਇਆ ਧਰਮ ਧੀਰਜ ਕਰਨਾ ਮੈਤਰੀ ਮੁਤਾ ਆਪੇਖਿਆ ਧਾਰਨ ਕਰੀਏ ਕਾਮ ਕ੍ਰੋਧ ਹੰਕਾਰ ਅਤੇ ਆਸਾ ਤ੍ਰਿਸ਼ਨਾ ਮਮਤਾ ਭੋਗ ਲਾਲਸਾ ਵਿਸ਼ੇ ਵਿਕਾਰਾਂ ਨੂੰ ਤਿਆਗ ਕਰਕੇ ਅੰਮ੍ਰਿਤ ਵੇਲੇ ਉੱਠੀਏ, ਇਸ਼ਨਾਨ ਕਰੀਏ, ਨਾਮ ਦਾ ਅਭਿਆਸ ਕਰੀਏ, ਬਾਣੀ ਪੜ੍ਹੀਏ, ਧਰਮ ਦੀ ਕਿਰਤ ਕਰੀਏ, ਵੰਡ ਛਕੀਏ ਅਤੇ ਨਾਮ ਜਪ ਕਰਕੇ ਲੋਕ ਪ੍ਰਲੋਕ ਸਵਾਰੀਏ। ਗੁਰਮੁਖ ਨਾਮਦਾਨ ਇਸ਼ਨਾਨ ਦੀ ਜਿਹੜੀ ਰੀਤੀ ਹੈ ਇਸ ਉੱਤੇ ਦ੍ਰਿੜ ਹੋਈਏ। ਸੋ ਮਹਾਂਪੁਰਖਾਂ ਦੇ ਭਾਈ ਆਉਣ ਦਾ ਜੋ ਪ੍ਰਯੋਜਨ ਇਹ ਹੀ ਹੈ, ਜਿਹੜੇ ਪਰਮੇਸ਼ਰ ਤੋਂ ਅਸੀਂ ਭੁੱਲੇ ਪਏ ਹਾਂ ਉਸ ਪਰਮੇਸ਼ਰ ਨੂੰ ਯਾਦ ਕਰੀਏ, ਆਪਣਾ ਫਿਰ ਜਨਮ ਮਰਨ ਸੁਧਾਰੀਏ। ਜਿਹੜੇ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਭਾਈ ਨਾਮ ਦੀ ਕਮਾਈ ਕਰਨਗੇ, ਉਹਨਾਂ ਦਾ ਲੋਕ ਪ੍ਰਲੋਕ ਸਫਲਾ ਹੋਵੇਗਾ। ਮਹਾਂਪੁਰਸ਼ਾਂ ਦੇ ਜੀਵਨ ਦੇ ਅਲੌਕਿਕ ਬਚਨ ਹਨ, ਜਿਵੇਂ ਕੋਈ ਯੋਗੀ ਆਇਆ ਸੋ ਲਾਂਗਰੀ ਸਿੰਘਾਂ ਨੇ ਜਲ ਪਾਣੀ ਛਕਣ ਲਈ ਕਿਹਾ, ਕਹਿਣ ਲੱਗੇ ਛਕਾਓਗੇ? ਹਾਂਜੀ ਦੁੱਧ ਛਕੇਂਗੇ। ਇਹ ਮਾਰੀ ਤੁੰਬੀ ਹੈ, ਦੁੱਧ ਨਾ ਭਰ ਦਿਓ, ਕੋਈ ਐਸਾ ਮੰਤਰ ਸਿੱਧ ਤੁੰਬੀ ਭਰਨੇ ਚ ਨਾ ਆਵੇ। ਮਹਾਂਪੁਰਸ਼ਾਂ ਨੂੰ ਦੱਸਿਆ, ਮਹਾਂਪੁਰਸ਼ ਆਏ, ਦੁੱਧ ਪਾਇਆ, ਤੁੰਬੀ ਉਛਲ ਪਏ। ਕਹਿਣ ਲੱਗੇ ਸੰਤ ਜੀ ਇਹੋ ਜਿਹੀ ਨਾਟਕ ਚੇਟਕ ਨਹੀਂ ਕਰਨੀ ਚਾਹੀਦੀ, ਰਿੱਧ ਸਿੱਧ ਸੰਭੋ ਹੈ, ਨਾਮ ਨਾ ਵਸੈ ਮਨ ਆਏ, ਉਹਨੂੰ ਪਰਮੇਸ਼ਰ ਦੇ ਨਾਮ ਚ ਜੋੜਿਆ ਸੀ। ਇਸੇ ਤਰ੍ਹਾਂ ਕੋਈ ਮੁਸਲਮਾਨ ਫਕੀਰ ਕੇ ਕੋਈ ਸਿੱਧੀ ਕੀਤੀ ਹੈ, ਮਹਾਂਪੁਰਸ਼ਾਂ ਨੇ ਕਿਹਾ ਤੁਸੀਂ ਦੱਸੋ, ਇੱਕ ਭੂਤਨਾ ਪ੍ਰਗਟ ਕੀਤਾ ਮਹਾਂਪੁਰਸ਼ਾਂ ਨੇ ਦਿਵ ਦ੍ਰਿਸ਼ਟੀ, ਐਸੇ ਬਕਰਾਲ ਰੂਹਾਂ ਆਈਆਂ, ਉਹ ਭੂਤਨਾ ਦੌੜ ਗਿਆ, ਫਿਰ ਹੋਰ ਸ਼ਹੀਦਾਂ ਅਮਰੀਦਾਂ ਦੇ ਦਰਸ਼ਨ ਚਰਨੇ ਡਿੱਗ ਪਿਆ। ਮਹਾਂਪੁਰਸ਼ਾਂ ਨੇ ਕਿਹਾ ਸੀ ਭਾਈ ਨਾਮ ਨਾਲ ਜੁੜਨਾ ਚਾਹੀਦਾ, ਰਿਧੀਆਂ ਸਿੱਧੀਆਂ ਮੰਤਰਾਂ ਯੰਤਰਾਂ ਤੰਤਰਾਂ ਚ ਨਹੀਂ ਪੈਣਾ ਚਾਹੀਦਾ, ਨਾਮ ਅਭਿਆਸ ਕਰਕੇ ਇਹ ਪੁੱਠੇ ਕੰਮ ਛੱਡ ਕੇ ਭਾਈ ਜੀਵਨ ਸਫਲ ਕਰਨਾ ਚਾਹੀਦਾ। ਕੋਈ ਸੂਰਜ ਦੀ ਸਿੱਧੀ ਸੀ, ਕਿਸੇ ਮਹਾਤਮਾ ਨੇ ਬਾਬਾ ਜਵਾਲਾ ਸਿੰਘ ਦੇ ਚਰਨ ਪਾਉਣ ਲਈ ਕਿਹਾ, ਸੋ ਉਹ ਸਾਧੂ ਕਹੇ ਮੇਰੇ ਨਾਲ ਚੱਲ ਹੱਠ ਕੀਤਾ। ਅਖੀਰ ਭਾਈ ਉਹਨੂੰ ਪਤਾ ਨੀ ਕੀ ਮੰਤਰ ਸਾੜਾ, ਮਹਾਂਪੁਰਸ਼ਾਂ ਨੂੰ ਬੇਨਤੀ, ਜਿਹੜੇ ਮਹਾਂਪੁਰਸ਼ਾਂ ਦੇ ਦ੍ਰਿਸ਼ਟੀ ਉਹ ਮੰਤਰ ਉਲਟ ਕੇ ਉਹਨੂੰ ਪਿਆ, ਚਰਨੀ ਡਿੱਗਿਆ। ਕਹਿਣ ਲੱਗੇ ਭਾਈ ਇਹ ਰਿਧੀਆਂ ਸਿੱਧੀਆਂ ਪ੍ਰਾਪਤ ਕਰਕੇ ਹੰਕਾਰ ਨੇ, ਸਾਰੀ ਜ਼ਿੰਦਗੀ ਚ ਮਹਾਂਪੁਰਸ਼ਾਂ ਨੇ ਇਹਨਾਂ ਮੰਤਰਾਂ ਯੰਤਰਾਂ ਤੰਤਰਾਂ ਦਾ ਤਿਆਗ ਕਰਕੇ ਇੱਕੋ ਇੱਕ ਕੇਵਲ ਸ਼ੁੱਧ ਵਾਹਿਗੁਰੂ ਪਰਮੇਸ਼ਰ ਦਾ ਖੰਡੇਵੜ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਬਾਣੀ ਬਾਣਾ ਧਾਰ ਕੇ ਸਤਸੰਗ ਸੇਵਾ ਤੇ ਨਾਮ ਵਿੱਚ ਜੁੜਨ ਦਾ ਉਪਦੇਸ਼ ਦਿੱਤਾ। ਗੁਰੂ ਕੇ ਤੀਰਥ ਸਥਾਨਾਂ ਦੀ ਯਾਤਰਾ ਲੰਗਰਾਂ ਦੀਵਾਨਾਂ ਦਾ ਹੁਕਮ ਹੀ ਕਰਦੇ ਰਹੇ। ਸੋ ਜੋ ਮਹਾਰਾਜ ਦਾ ਹੁਕਮ ਹੈ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਐਸੇ ਹੁਕਮ ਭਾਈ ਬਖਸ਼ਿਸ਼ ਕਰਦੇ ਰਹੇ ਜੋ ਗੁਰੂ ਦਾ ਹੁਕਮ ਹੈ। ਅਸੀਂ ਉਹਨਾਂ ਹੁਕਮਾਂ ਦੀ ਨੂੰ ਦੁਹਰਾ ਰਹੇ, ਉਹਨਾਂ ਦੀ ਰਿਪੀਟ ਕਰਾਉਣੇ, ਇਹਨਾਂ ਨੂੰ ਅਸੀਂ ਮੰਨ ਕੇ ਉੱਚੀ ਪਦਵੀ ਪਾਈ, ਤੁਸੀਂ ਵੀ ਭਾਈ ਮੰਨੋਗੇ, ਉੱਚ ਪਦਵੀ ਨੂੰ ਪ੍ਰਾਪਤ ਕਰ ਲਵੋਗੇ। ਇਸ ਤਰ੍ਹਾਂ ਮੂਰਤੀਆਂ ਦੇ ਧਿਆਨ ਤੋਂ ਵੀ ਹਟਾਇਆ। ਸੋ ਜਥੇਦਾਰ ਜਨਕ ਸਿੰਘ ਮਹਾਂਪੁਰਸ਼ਾਂ ਦਾ ਧਿਆਨ ਕਰਦਾ ਸੀ, ਇੱਕ ਲੱਤ ਭਾਰ ਖੜ ਕੇ ਉਸੇ ਵੇਲੇ ਮਹਾਂਪੁਰਸ਼ ਆਏ, ਕਹਿਣ ਲੱਗੇ ਭਾਈ ਕਿਸੇ ਵੀ ਸਰੀਰ ਦਾ ਧਿਆਨ ਨਹੀਂ ਕਰਨਾ, ਧਿਆਨ ਸ਼ਬਦ ਦਾ ਕਰਨਾ, ਗੁਰਮੂਰਤ ਗੁਰ ਸ਼ਬਦ ਹੈ। ਸੋ ਇਸ ਕਰਕੇ ਭਾਈ ਗੁਰੂ ਦੇ ਸ਼ਬਦ ਦਾ ਹੀ ਧਿਆਨ ਕਰਨਾ, ਚਿੰਤਨ ਕਰਦਿਆਂ ਹੋਇਆ ਸ਼ਬਦ ਦੇ ਅਰਥਾਂ ਵਿੱਚ ਸੁਰਤੀ ਨੂੰ ਜੋੜ ਕੇ ਵਿਸ਼ੇ ਵਿਕਾਰਾਂ ਵੱਲੋਂ ਮਨ ਰੋਕ ਕੇ ਨਾਮ ਦਾ ਅਭਿਆਸ ਕਰਨਾ, ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪੂਰਾ ਸਤਿਕਾਰ ਕਰਨਾ। ਸੋ ਸਾਡੇ ਪਿਤਾ ਜੀ ਦੇ ਕੋਲ ਸੁਖਮਣੀ ਦਾ ਗੁਟਕਾ ਸੀ, ਆ ਮੰਜੇ ਤੇ ਸਜੇ ਉਜਲੇ ਗੁਟਕਾ ਵੇਖਿਆ, ਇਕਦਮ ਉੱਠ ਕੇ ਖਲੋ ਗਿਆ, ਜੋੜਾ ਲਾਇਆ, ਸਰਾਣੇ ਵਾਲੇ ਪਾਸੇ ਬਹਾਇਆ ਅਤੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਦੀ ਵਿਆਖਿਆ ਕੀਤੀ। ਉਹਨਾਂ ਦੇ ਜੀਵਨ ਦੇ ਭਾਈ ਅਜਿਹੇ ਕਟਾ ਕੇ ਸਨ, ਇੰਨਾ ਬਾਣੀ ਦਾ ਆਦਬ ਕਰਦੇ ਸਨ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਲੰਗਰਾਂ ਦੇ ਵਿੱਚ ਬੱਚੇ ਰੋ ਰਹੇ ਸਨ, ਲਾਂਗਰੀਆਂ ਨੂੰ ਕਿਹਾ ਲੰਗਰ ਨਹੀਂ ਵਰਤਾਉਂਦੇ, ਹਾਲੇ ਭਾਈ ਭੋਗ ਨਹੀਂ ਲੱਗਿਆ। ਕਹਿਣ ਲੱਗਿਆ ਬੱਚਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਕਿਸ ਤਰ੍ਹਾਂ ਪ੍ਰਸ਼ਾਦੇ ਮੰਗ ਰਿਹਾ, ਸੋ ਭਾਈ ਉਹਨਾਂ ਕਰਿਆ ਕਰੋ, ਸਮੇਂ ਨਾ ਅਰਦਾਸ ਕਰਕੇ ਲੰਗਰ ਖੋਲਿਆ ਕਰੋ, ਭਾਵ ਕਿਸੇ ਦੀ ਆਤਮਾ ਕਲੇਸ਼ ਨਾ ਪਾਵੇ। ਇਸ ਤਰ੍ਹਾਂ ਸਮਦ੍ਰਿਸ਼ ਦੀ ਏਕਤਾ ਵਾਲਾ ਉਹਨਾਂ ਦਾ ਪਰਮ ਪਵਿੱਤਰ ਭਾਈ ਜੀਵਨ ਸੀ। ਬਾਬਾ ਬਸੰਤ ਸਿੰਘ ਜੋਹਲਾਂ ਵਾਲਿਆਂ ਨੂੰ ਦਮੇਲੀ ਮਿਲੇ, ਸੋ ਮਹਾਂਪੁਰਸ਼ਾਂ ਨੂੰ ਬੜੇ ਪਿਆਰ ਨਾਲ ਪੰਗਤ ਕੋਲ ਬਹਾ ਲਿਆ। ਸੋ ਇਸ ਕਰਕੇ ਸਾਧ ਸਿੰਘ ਜੀ ਐਸਾ ਸਨੇਹ ਪਿਆਰ ਉਹਨਾਂ ਮਹਾਂਪੁਰਸ਼ਾਂ ਦੇ ਵਿੱਚ ਹੋਇਆ ਕਰਦਾ, ਇਸ ਤਰ੍ਹਾਂ ਬ੍ਰਹਮਾ ਮਸਤ। ਸੋ ਇਸ ਤਰ੍ਹਾਂ ਭਾਈ ਅਲਵੇਲਾ ਜੀ ਉਹਨਾਂ ਮਸਤਾਂ ਦੇ ਨਾਲ ਕੈਸਾ ਪਿਆਰ ਰੱਖਣਾ। ਸੋ ਮਹਾਂਪੁਰਸ਼ਾਂ ਦੇ ਜੀਵਨ ਦੇ ਕਟਾਕ ਸਨ, ਜਿਹਨਾਂ ਨੂੰ ਲੋਕ ਪਾਗਲ ਕਹਿੰਦੇ ਸਨ, ਉਹ ਸਮਝਦੇ ਸੀ ਪਾਗਲ ਨੀ ਪਾਗਲ ਗੱਲ ਨੂੰ ਭਾਈ ਪਾ ਗਏ ਹਨ। ਫਿਰ ਤੀਰਥ ਸਥਾਨਾਂ ਬਾਰੇ ਬੇਨਤੀ ਕੀਤੀ, ਲੰਗਰਾਂ ਦੀਵਾਨਾਂ ਬਾਰੇ, ਗੁਰਬਾਣੀ ਬਾਰੇ, ਸਾਧੂ ਸੰਤਾਂ ਦੇ ਸਤਿਕਾਰ ਬਾਰੇ, ਕਿਤਨਾ ਵੱਡਾ ਉਹਨਾਂ ਦਾ ਉੱਚ ਅਦਾਰੇ ਸੀ ਠੱਕਰਵਾਲ ਵਾਲੇ ਮਹਾਂਪੁਰਖ ਬਾਬਾ ਦੁੱਲਾ ਸਿੰਘ ਜੀ ਉਹਨਾਂ ਨਾਲ ਕਿੰਨਾ ਪਿਆਰ ਸਤਿਕਾਰ ਜਦੋਂ ਲੰਘਣਾ ਉਹਨਾਂ ਦੇ ਸਥਾਨ ਨੂੰ ਲੰਬੇ ਪੈ ਕੇ ਡਰੌਤ ਕਰਨੇ ਕਿ ਸਾਡੇ ਹੁਸ਼ਿਆਰਪੁਰ ਇਲਾਕੇ ਚ ਇੱਕ ਇਹ ਮਹਾਂਪੁਰਖ ਜਿਨ੍ਹਾਂ ਦੀ ਸੁੰਨੀ ਗੱਦੀ ਆਪਣਾ ਭਾਈ ਰਾਜ ਕਰ ਰਹੀ ਹੈ। ਸੋ ਇਸੇ ਤਰ੍ਹਾਂ ਸਰਦਾਰ ਕੁੰਦਨ ਸਿੰਘ ਤੇ ਮਈਆ ਸਿੰਘ ਮਹਾਂਦਾਨੀ ਉਹਨਾਂ ਤੇ ਕਿੰਨੇ ਵੱਡੇ ਕਿਰਪਾ ਕਟਾਸ ਕਰਨੇ ਕਿ ਬਾਬਾ ਆਤਰ ਸਿੰਘ ਦੀ ਵੀ ਉਸ ਪਰਿਵਾਰ ਤੇ ਮਹਾਨ ਭਾਈ ਕਿਰਪਾ ਸੀ। ਇੱਕ ਵਾਰੀ ਆਪਸੀ ਫੁੱਟ ਪਈ ਤੇ ਭਾਈ ਘਾਟਾ ਹੀ ਘਾਟਾ। ਬਾਬਾ ਈਸ਼ਰ ਸਿੰਘ ਕਹਿਣ ਮਹਾਂਦਾਨੀ ਮਹਾਂਦਾਨੀ ਕੁਝ ਹੋਮੇ ਦੇ ਕਾਰਨ ਭਾਈ ਦੇ ਕਾਰਨ ਫੇਰ ਚਰਨਾ ਚਾਹੇ ਸਵਾ ਰੁਪਇਆ ਦਿੱਤਾ ਚੜ੍ਹਦੀ ਕਲਾ ਹੋਈ। ਸੋ ਆਪਣੇ ਪ੍ਰੇਮੀ ਸੱਜਣਾ ਨੂੰ ਡਿੱਗਣ ਨਹੀਂ ਦਿੱਤਾ। ਸੋ ਇਸ ਕਰਕੇ ਬਹੁਤ ਸਾਰੇ ਉਹ ਲੋਕ ਜਿਹੜੇ ਕੁਸੰਗਤ ਦੇ ਪ੍ਰਭਾਵ ਨਾਲ ਦੁਰਾਚਾਰੀ ਬਣ ਗਏ ਸੀ ਉਹਨਾਂ ਨੂੰ ਜਹਾਲਤ ਵਿੱਚੋਂ ਕੱਢ ਕੇ ਨਾਮ ਬਾਣੀ ਨਾਲ ਜੋੜਿਆ, ਅੰਮ੍ਰਿਤ ਛਕਾਏ, ਗੁਰੂ ਦੇ ਲੜ ਲਾਇਆ। ਸਾਰੀ ਜ਼ਿੰਦਗੀ ਮਹਾਂਪੁਰਖਾਂ ਦਾ ਭਾਈ ਆਦੇਸ਼ ਇਹੀ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿੱਖੀ ਵਧੇ। ਸੋ ਕੌਮ ਦੇਸ਼ ਦੀ ਭਾਈ ਚੜ੍ਹਦੀ ਕਲਾ ਹੋਵੇ, ਆਪਣੀ ਸਭਿਅਤਾ ਵਿੱਚ ਧਰਮ ਮਾਰਗ ਵਿੱਚ ਦ੍ਰਿੜ ਹੋਣ। ਇਸ ਪ੍ਰਯੋਜਨ ਨੂੰ ਸੰਸਾਰ ਤੇ ਮਹਾਂਪੁਰਸ਼ਾਂ ਨੂੰ ਅਕਾਲ ਪੁਰਖ ਵੱਲੋਂ ਭੇਜਿਆ ਜਾਂਦਾ ਹੈ। ਸੋ ਸੱਚੇ ਨਾਮ ਦਾ ਭਾਈ ਹੋਕਾ ਦੇਣ ਵਾਸਤੇ ਆਉਂਦੇ ਹਨ। ਜਿਹੜੇ ਮੰਨਦੇ ਹਨ ਉਹ ਤਰ ਜਾਂਦੇ ਹਨ, ਜਿਹੜੇ ਨਹੀਂ ਮੰਨਦੇ ਉਹਨਾਂ ਤੇ ਵੀ ਕ੍ਰੋਧ ਨਹੀਂ ਕਰਦੇ, ਉਹਨਾਂ ਵਾਸਤੇ ਵੀ ਭਲਾ ਹੀ ਸੋਚਦੇ। ਜੋ ਗੁਰੂ ਨਾਨਕ ਦਾ ਸਿਧਾਂਤ ਹੈ, ਨਾਨਕ ਨਾਮ ਚੜ੍ਹਵੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਇਹ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਦਾ ਮਿਸ਼ਨ ਹੁੰਦਾ। ਅੰਤਮ ਸਮੇਂ ਦਾਸ ਇੱਕ ਵਾਰੀ ਗਏ, ਬਾਲਕ ਅਵਸਥਾ ਵਿੱਚ ਸਨ, ਕੋਲ ਬੈਠੇ ਸਨ, ਬਚਨ ਕਰਨ ਲੱਗ ਪਏ ਕਿ ਚੰਗੀ ਹੈ, ਕਿਹੜੀ ਕਿਹੜੀ ਬਾਣੀ ਪੜ੍ਹਦਾ ਹੈ। ਦਾਸ ਨੇ ਬੇਨਤੀ ਕੀਤੀ ਕਿ ਜਪਜੀ ਸਾਹਿਬ ਤੇ ਆਨੰਦ ਸਾਹਿਬ ਰਹਿ ਰਾਸ ਕੀਰਤਨ 16। ਸੋ ਹਾਲੇ ਪੰਜ ਬਾਣੀਆਂ ਯਾਦ ਨਹੀਂ ਸੀ। ਮਹਾਂਪੁਰਸ਼ਾਂ ਨੇ ਹੁਕਮ ਕੀਤਾ ਅੰਮ੍ਰਿਤ ਵੇਲੇ, ਭਾਈ ਪੰਜ ਬਾਣੀਆਂ ਸ਼ਾਮ ਨੂੰ ਰਹਿ ਰਾਸ ਆਰਤੀ ਕੀਰਤਨ 16 ਹੋ ਸਕੇ ਆਸਾ ਦੀ ਵਾਰ ਅਤੇ ਸੁਖਮਨੀ ਸਾਹਿਬ ਦੇ ਪਾਠ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਨਾ। ਡਾਕਟਰ ਚੰਨਣ ਸਿੰਘ ਜੀ ਆਏ, ਕਹਿਣ ਲੱਗੇ ਇਹ ਪਚੰਗੀ ਕੌਣ ਹੈ ਜਿਹਦੇ ਨਾਲ ਆਪ ਇਸ ਤਰ੍ਹਾਂ ਬਚਨ ਉਲਾਸ ਕਰਦੇ ਹੋ। ਮਹਾਂਪੁਰਸ਼ਾਂ ਨੇ ਹੁਕਮ ਕੀਤਾ ਆਪਣਾ ਹੀ ਹੈ, ਸੰਗਤ ਵਿੱਚ ਆ ਜਾਏਗਾ, ਜਨਮ ਸੁਧਾਰ ਲਏਗਾ। ਸੋ ਉਹਨਾਂ ਦੇ ਹੁਕਮ ਨਾਲ ਹੀ ਵਿਦਿਆ ਪੜ੍ਹੀ, ਉਹਨਾਂ ਦੇ ਹੁਕਮਾਂ ਨਾਲ ਵਿਦਿਆ ਪ੍ਰਾਪਤ ਹੋਈ ਤੇ ਅੱਜ ਦੇਸਾਂ ਪ੍ਰਦੇਸਾਂ ਵਿੱਚ ਗੁਰਬਾਣੀ ਤੇ ਗੁਰੂ ਦੇ ਇਤਿਹਾਸ ਦੁਆਰਾ ਪ੍ਰਚਾਰ ਕਰਨ ਦਾ ਜੋ ਬਲ ਉਦਮ ਪ੍ਰਸ਼ਾਦ ਹੋ ਰਿਹਾ ਹੈ, ਇਹ ਮਹਾਂਪੁਰਖਾਂ ਦੀ ਭਾਈ ਆਪਣੀ ਦੇਣ ਹੈ। ਜਦੋਂ ਬੇਨਤੀ ਕੀਤੀ ਸੀ ਕਿ ਸੰਸਕ੍ਰਿਤ ਤੇ ਗੁਰਬਾਣੀ ਵਿਦਿਆ ਕਿਹਨਾਂ ਤੋਂ ਪੜ੍ਹੀਏ, ਕਿਹਾ ਸੀ ਕਿ ਜਿਨ੍ਹਾਂ ਨੇ ਵਿਦਿਆ ਪੜ੍ਹਾਉਣੀ ਉਹ ਆਪ ਹੀ ਲੈਣ ਆਉਣਗੇ। ਸੋ ਬਾਗ ਸੱਤ ਹੋਇਆ, ਬਾਬਾ ਸੇਲ ਸਿੰਘ ਜੀ ਆਪ ਆਏ, ਹੁਕਮ ਕੀਤਾ ਮੇਰੀ ਉਮਰ 7 ਸਾਲ ਬਾਕੀ ਹੈ। ਸੋ ਬੇਅੰਤ ਸਾਧੂ ਵਿਦਿਆਰਥੀ ਗ੍ਰਿਸਤੀ ਪੜ੍ਹਾਏ, ਹੁਣ ਤੇਰੇ ਉੱਪਰ ਮਿਹਨਤ ਕਰਨੀ ਹੈ। ਸੋ ਮਹਾਂਪੁਰਸ਼ ਆਪ ਭਾਈ ਕੋਕਰੀ ਨਗਰ ਲੈ ਕੇ ਗਏ ਤੇ ਉੱਥੇ 7 ਸਾਲ ਵਿਦਿਆ ਦੀ ਦਾਤ ਬਖਸ਼ਿਸ਼ ਕੀਤੀ। ਵੇਦਾਂਤ ਦੇ ਗ੍ਰੰਥ, ਰਾਜਨੀਤੀ, ਜੋਤਿਸ਼ ਦੇ, ਵੈਦਿਕ ਦੇ ਬੜੇ ਵਿਚਾਰੇ, ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਸਰਬ ਲੋਕ, ਭਾਈ ਗੁਰਦਾਸ ਦੀਆਂ 12, ਸੂਰੀ ਪ੍ਰਕਾਸ਼, ਪੰਥ ਪ੍ਰਕਾਸ਼, ਭਾਈ ਨੰਦ ਲਾਲ ਦੀਆਂ ਰਚਨਾਵਾਂ। ਸੋ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਜਿੰਨੀ ਸੋਝੀ ਸੀ ਅਤੇ ਕਿਰਪਾ ਕੀਤੀ, ਸੋ ਗਿਆਨ ਧਰਮ ਸ਼ਾਸਤਰਾਂ ਦਾ ਪ੍ਰਾਪਤ ਕੀਤਾ। ਅੱਜ ਬਾਬਾ ਜਵਾਲਾ ਸਿੰਘ ਸਾਹਿਬ, ਸੰਤ ਬਾਬਾ ਸੁਹੇਲ ਸਿੰਘ ਸਾਹਿਬ ਤਥਾ ਸਮੂਹ ਮਹਾਂਪੁਰਸ਼ ਸੰਤ ਮੰਡਲੀ, ਸੋ ਸਮੂਹ ਸੰਗਤ ਅਤੇ ਗੁਰੂ ਨਾਨਕ ਸਾਹਿਬ ਕਲਗੀ ਦਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ, ਸੋ ਕਥਾ ਪ੍ਰਚਾਰ ਦੁਆਰਾ ਸਾਧ ਸੰਗਤ ਦੀ ਸੇਵਾ ਕਰਨ ਦਾ ਮਾਣ ਉਦਮ ਪ੍ਰਾਪਤ ਹੋ ਰਿਹਾ ਹੈ। ਇਹ ਗੁਰੂ ਕੀ ਸਾਧ ਸੰਗਤ ਜੀ ਮਹਾਨ ਕਿਰਪਾ ਹੈ। ਦਾਸ 7 ਸਾਲ ਦੀ ਉਮਰ ਵਿੱਚ ਸਨ, ਆਪਣੇ 7ਵੀਂ ਜਮਾਤ ਵਿੱਚ ਪੜ੍ਹਦੇ ਸੀ ਜਦੋਂ ਮਹਾਂਪੁਰਸ਼ ਡਮੇਲੀ ਨਗਰ ਵਿਖੇ ਜੋਤੀ ਜੋਤ ਸਮਾਏ। ਉਹਨਾਂ ਦੀ ਆਗਿਆ ਮੁਤਾਬਕ ਸਕੂਲ ਕਾਲਜ ਵਿੱਚ ਦੁਨਿਆਵੀ ਵਿਦਿਆ ਦਾ ਅਧਿਐਨ ਕੀਤਾ, ਫਿਰ ਡੇਰੇ ਹਰਖੋਵਾਲ ਮਹਾਂਪੁਰਸ਼ਾਂ ਦੀ ਯਾਦ ਵਿੱਚ ਸੋ ਅਖੰਡ ਪਾਠ, ਸਹਿਜ ਪਾਠ ਰੱਖੇ ਗਏ। ਸੋ ਤੀਸਰੇ ਦਿਨ ਸਹਿਜ ਪਾਠਾਂ ਦੇ ਭਾਈ ਡੇਰੇ ਦੇ ਭੋਗ ਪਾਏ ਗਏ ਔਰ ਬੜਾ ਮਹਾਨ ਜੋੜ ਮੇਲਾ ਸਮਾਗਮ ਹੋਇਆ। ਸਾਰੇ ਸੇਵਾਦਾਰ ਬੜੇ ਵੈਰਾਗ ਵਿੱਚ ਸਨ, ਪਰੰਤੂ ਪਰਮੇਸ਼ਰ ਦੇ ਹੁਕਮ ਅੱਗੇ ਸਭ ਨੂੰ ਸਿਰ ਭਾਈ ਝੁਕਾਉਣਾ ਪੈਂਦਾ ਹੈ। ਹਾਂਜੀ, ਸਭ ਨੂੰ ਇੱਕ ਦਿਨ ਇੱਥੋਂ ਜਾਣਾ ਹੀ ਪੈਂਦਾ ਹੈ। ਛੇ ਖਿਆਤੀ ਜਗ ਨਾ ਕੋਈ ਫਿਰ ਰਿਹਾ। ਆਤਮਾ ਕਰਕੇ ਮਹਾਂਪੁਰਸ਼ ਸਦਾ ਹੀ ਹਨ, ਉਹਨਾਂ ਦੇ ਉਪਦੇਸ਼ ਸਦਾ ਹਨ। ਸਰੀਰ ਕਰਕੇ ਭਾਈ ਜਾਣਾ ਹੀ ਪੈਂਦਾ ਹੈ, ਸਬਰ ਦਾ ਘੁੱਟ ਭਰਨਾ ਪੈਂਦਾ ਹੈ ਸੰਗਤਾਂ ਨੂੰ, ਬਰਾਗ ਮਨ ਵਿੱਚੋਂ ਭਾਈ ਨਹੀਂ ਜਾਂਦਾ ਹੈ। ਸੋ ਬਹੁਤ ਵੱਡਾ ਸੰਤ ਸੰਮੇਲਨ ਹੋਇਆ। ਇਸ ਸੰਮੇਲਨ ਦੇ ਅੰਦਰ ਹੋਤੀ ਮਰਦਾਨ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਾਝਾ ਸਿੰਘ ਸਾਹਿਬ, ਗਿਆਨੀ ਉੱਤਮ ਸਿੰਘ ਜੀ, ਸੰਤ ਰੋਸ਼ਨ ਸਿੰਘ ਜੀ ਆਏ। ਡੇਰੇ ਵਿੱਚ ਮੁਖੀ ਮਹਾਂਪੁਰਸ਼ ਸੰਤ ਗਿਆਨੀ ਹਰੀ ਸਿੰਘ ਜੀ, ਮਹਾਂਪੁਰਸ਼ਾਂ ਦੇ ਗੁਰਭਾਈ ਸੰਤ ਆਨੰਦ ਸਿੰਘ ਜੀ ਰਾਮਗੜ੍ਹ ਤੋਂ, ਸੰਤ ਹਰੀ ਸਿੰਘ ਜੀ ਮਹਾਂਪੁਰਸ਼ ਮਹਾਨ ਕਰਮਯੋਗੀ ਮਹਾਨ ਸਾਧ ਸੰਗ ਜੀ ਪੰਥਕ ਸੇਵਾਦਾਰ, ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ। ਸੋ ਤਥਾ ਸਮੂਹ ਜਥੇਬੰਦੀਆਂ ਦੇ ਮਹਾਂਪੁਰਸ਼ ਇਹ ਸਮਾਗਮ ਵਿੱਚ ਹਾਜ਼ਰ ਹੋਏ। ਸੋ ਫਿਰ ਵਿਚਾਰਾਂ ਹੋਈਆਂ ਕਿ ਹੁਣ ਡੇਰੇ ਦਾ ਪ੍ਰਬੰਧ ਚਲਾਉਣ ਵਾਸਤੇ ਕਿਸ ਤਰ੍ਹਾਂ ਪ੍ਰੋਗਰਾਮ ਬਣਾਇਆ ਜਾਏ। ਡੇਰੇ ਦੀ ਸੰਗਤ ਨੇ ਦੱਸਿਆ ਵੀ ਮਹਾਂਪੁਰਸ਼ ਆਪਣੀ ਹੋਂਦ ਵਿੱਚ 105 ਸਿੰਘਾਂ ਦੀ ਕਮੇਟੀ ਬਣਾ ਗਏ ਹਨ। ਸੋ ਬਚਨ ਵਿਲਾਸ ਹੋਏ। ਸੋ ਸੰਤ ਬਾਬਾ ਹਰੀ ਸਿੰਘ, ਬਾਬਾ ਮਾਝਾ ਸਿੰਘ, ਸੰਤ ਆਨੰਦ ਸਿੰਘ, ਗਿਆਨੀ ਹਰੀ ਸਿੰਘ ਜੀ ਨੇ ਵਿਚਾਰ ਕੀਤੇ ਕਿ ਡੇਰੇ ਵਾਲੇ ਸਿੰਘ ਡੇਰਿਓਂ ਕਦੇ ਬਾਹਰ ਨਹੀਂ ਗਏ ਹਨ। ਸੋ ਕੋਈ ਐਸਾ ਗੁਰਮੁਖ ਚਾਹੀਦਾ ਜਿਹੜਾ ਮਹਾਂਪੁਰਸ਼ਾਂ ਨਾਲ ਰਿਹਾ ਹੋਵੇ, ਬਾਹਰ ਦੀ ਸੰਗਤ ਦਾ ਜਾਣੂ ਹੋਵੇ, ਉਹਨੂੰ ਇਹ ਸੇਵਾ ਦਿੱਤੀ ਜਾਵੇ ਤਾਂ ਜੋ ਸੰਗਤ ਜਿਹੜੀ ਹੈ ਉਹ ਮਹਾਂਪੁਰਸ਼ਾਂ ਦੇ ਸਥਾਨ ਨਾਲ ਜੁੜੀ ਰਹੇ। ਤੇ ਜੇ ਸੰਗਤ ਵਿੱਚ ਵਿਚਰਨ ਵਾਲਾ ਕੋਈ ਪ੍ਰੇਮੀ ਨਾ ਹੋਵੇ, ਸੰਗਤਾਂ ਭਾਈ ਖਿੰਡ ਪੁੰਡ ਜਾਂਦੀਆਂ, ਅਨੁਮਤੀਆਂ ਦੇ ਮਗਰ ਲੱਗ ਕੇ ਗੁਰਮਤਿ ਤੋਂ ਪਤਿਤ ਹੋ ਜਾਂਦੀਆਂ ਹਨ। ਸੋ ਇਸ ਵਾਸਤੇ ਜਿਹੜਾ ਯੋਗ ਵਿਅਕਤੀ ਹੋਵੇ, ਸੋ ਸੰਤ ਬਾਬਾ ਹਰੀ ਸਿੰਘ ਕਹਾਰਪੁਰ ਵਾਲੇ, ਸੋ ਦਿਮਾਗ ਵਿੱਚ ਬੜੇ ਕੁਸ਼ਲ ਸਨ, ਉਹਨੇ ਸੰਤ ਜਗਾ ਸਿੰਘ ਜੀ ਕੁਠਾਰੇ, ਸੰਤ ਬਹਾਲ ਸਿੰਘ ਜੀ ਲਾਂਗਰੇ, ਬਾਬਾ ਦੀਦਾਰ ਸਿੰਘ ਸਾਰਿਆਂ ਨੂੰ ਗਾਹੇ ਵਗਾਹੇ ਮੌਕੇ ਦਿੱਤੇ ਵੀ ਤੁਹਾਡੇ ਵਿੱਚੋਂ ਕੋਈ ਡੇਰੇ ਦਾ ਭਾਈ ਜਥੇਦਾਰ ਥਾਪਿਆ ਜਾਵੇ। ਸੋ ਸਾਰਿਆਂ ਨੇ ਇਹ ਕਿਹਾ ਵੀ ਮਹਾਂਪੁਰਸ਼ ਜੋ ਜੋ ਸਾਨੂੰ ਡਿਊਟੀ ਦੇ ਗਏ ਹਨ, ਸਾਡੇ ਵਾਸਤੇ ਤਾਂ ਉਹੀ ਜਥੇਦਾਰੀ ਹੈ। ਸੋ ਮਹਾਂਪੁਰਸ਼ਾਂ ਨੇ ਸਾਰੀਆਂ ਗੱਲਾਂ ਨੂੰ ਵਿਚਾਰਦਿਆਂ ਹੋਇਆਂ ਸੰਤ ਗਜਨ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ। ਉਹ ਬੜੇ ਨਿਸ਼ਕਾਮ ਸੁਭਾਅ ਦੇ ਸਨ। ਜਿਹੜੇ ਜਲ ਪ੍ਰਵਾਹ ਕੀਤਾ ਭਗੌਰ ਸਾਹਿਬ, ਉੱਥੇ ਆਨੰਦਪੁਰ ਭਾਈ ਚਲੇ ਗਏ। ਕਹਿਣ ਲੱਗੇ ਜਾਰਾਂ ਨਾਲ ਜਾਰੀ ਸੀ, ਹੁਣ ਕੀ ਕਰਨਾ ਹੈ। ਉਹ ਸੰਤ ਪ੍ਰੇਮ ਸਿੰਘ ਦੇ ਪਾਸ ਹੀ ਆਨੰਦਪੁਰ ਰਹਿੰਦੇ ਰਹੇ। ਉੱਥੇ ਅੰਤਮ ਭਾਈ ਸੁਹਾਸ ਮਹਾਰਾਜ ਦੀ ਨਗਰੀ ਚ ਦਿੱਤੇ। ਸੋ ਫਿਰ ਵਿਚਾਰ ਕੀਤੇ ਕਿ ਸੰਤ ਮਹਿੰਦਰ ਸਿੰਘ ਜੀ ਉਹਨਾਂ ਦੇ ਗੜਵਈ ਨਿਕਟ ਵਰਤੀ ਰਹੇ ਹਨ। ਸੋ ਸਹਿਮਤੀ ਦੁਆਰਾ ਸੋ ਮਹਾਂਪੁਰਸ਼ਾਂ ਨੂੰ ਭਾਈ ਦਸਤਾਰਬੰਦੀ ਦਿੱਤੀ ਗਈ। ਸੋ ਮਹਾਂਪੁਰਸ਼ਾਂ ਨੂੰ ਆਗਿਆ ਸੀ ਕਿ ਤੁਸੀਂ ਡੇਰਿਆਂ ਦੇ ਮੋਹ ਵਿੱਚ ਨਹੀਂ ਪੈਣਾ ਤੇ ਬਾਬੇ ਮਸਤਾਂ ਦੀ ਸੇਵਾ 'ਚ ਰਹਿਣਾ। ਉਹ ਬਾਬੇ ਮਸਤਾਂ ਦੀ ਮਾਰਗਲ ਵਿੱਚ ਚਲੇ ਗਏ, ਜਿੱਥੇ ਜਿੱਥੇ ਮਸਤਾਂ ਨੇ ਹੁਕਮ ਕਰਨਾ ਉੱਥੇ ਉੱਥੇ ਉਹਨਾਂ ਨੇ ਸੇਵਾ ਨਿਭਾਈ। ਜੈਸੇ ਆਨੰਦਪੁਰ ਸਾਹਿਬ ਡੇਰੇ ਦੀ ਰਚਨਾ ਔਰ ਨਮਹਿਲੇ ਭਾਈ ਛੋਟਾ ਜਿਹਾ ਸਥਾਨ ਬਣਾਉਣਾ, ਇਸੇ ਪ੍ਰਕਾਰ ਫਿਰ ਆਪਣੇ ਹਰੀ ਕੇ ਪੱਤਣ ਸੋ ਆਨੰਦਪੁਰ ਸਾਹਿਬ ਵਾਲਾ ਡੇਰਾ ਸਾਰਾ ਦਾਸ ਦੇ ਹੱਥੇ ਮਾਇਆ ਲੱਗੀ ਹੈ। ਸੋ ਹਰੀ ਕੇ ਪੱਤਣ ਵੀ ਸੰਤ ਭਜਨ ਸਿੰਘ ਹਰਸ਼ਾ ਚੀਨਾ ਤੇ ਦਾਸ ਤੇ ਉੱਥੇ ਸੇਵਾ ਨਿਭਾਉਂਦੇ ਰਹੇ ਹਨ। ਸੋ ਰੈਲ ਮਾਜਰੇ ਗੁਫਾ ਚ ਮਹਾਂਪੁਰਸ਼ ਬਾਬੇ ਮਹਿੰਦਰ ਸੋਹਣੇ ਚਲੀਸਾ ਕੀਤਾ। ਸੋ ਦਾਸ ਸੰਤ ਭਜਨ ਸਿੰਘ ਤੇ ਸੰਤ ਦਲੀਪ ਸਿੰਘ ਹਰਦਲ ਵਿੱਚ ਸੇਵਾ ਨਿਭਾਉਂਦੇ ਰਹੇ। ਸੋ ਇਸੇ ਤਰ੍ਹਾਂ ਨਮਹਿਲੇ ਤੇ ਆਨੰਦਪੁਰ ਦੀ ਸੇਵਾ ਚ ਦਾਸ ਤੇ ਸੰਤ ਭਜਨ ਸਿੰਘ ਜੀ ਹਾਜ਼ਰ ਰਹੇ। ਫਿਰ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਟਿੱਬੀ ਸਾਹਿਬ ਸਥਾਨ ਦੀ ਰਚਨਾ ਕੀਤੀ। ਉਪਰੰਤ ਜਲੰਧਰ ਵਾਲਾ ਡੇਰਾ ਬਾਬੇ ਮਸਤਾਂ ਨੇ ਕਿਹਾ ਕਿ ਜਲੰਧਰ ਰੁੜ ਜਾਣਾ, ਇੱਥੇ ਲੰਗਰ ਚਲਾਓ। ਸੋ ਮਹਾਂਪੁਰਸ਼ਾਂ ਨੇ ਉੱਥੇ ਅਸਥਾਨ ਕਾਇਮ ਕੀਤਾ। ਸੋ ਦਾਸ ਆਨੰਦਪੁਰ ਸਾਹਿਬ ਤੋਂ ਫਿਰ ਵਿਦਿਆ ਜੋ ਬਾਬਾ ਜਵਾਲਾ ਸਿੰਘ ਨੇ ਪੜ੍ਹਨ ਵਾਸਤੇ ਆਗਿਆ ਕੀਤੀ ਸੀ, ਸੰਤ ਮਹਿੰਦਰ ਸਿੰਘ ਜੀ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੰਥਾ ਨਾਲ ਕਰਵਾਇਆ। ਸੋ 63 ਤੋਂ ਲੈ ਕੇ 65 ਤੱਕ ਦਾਸ ਉਹਨਾਂ ਦੀ ਅਰਦਲ ਵਿੱਚ ਗੜਵਈ ਦੀ ਸੇਵਾ ਵਿੱਚ ਰਹੇ ਤੇ ਸੰਤ ਭਜਨ ਸਿੰਘ ਜੀ ਰਹੇ। ਉਪਰੰਤ ਸੰਤ ਭਜਨ ਸਿੰਘ ਜੀ ਸੋ ਮਹਾਂਪੁਰਸ਼ਾਂ ਦੇ ਨਾਲ ਵਿਚਰਦੇ ਰਹੇ, ਪਾਠਾਂ ਦੀ ਸੇਵਾ ਜਿੱਥੇ ਜਿੱਥੇ ਸੰਗਤ 'ਚ ਜਾਂਦੇ ਰਹੇ। ਸੋ ਬਾਬੇ ਮਸਤਾਂ ਦੀ ਸੇਵਾ 'ਚ ਦਾਸ ਨੂੰ ਕਾਫ਼ੀ ਸਮਾਂ ਪ੍ਰਾਪਤ ਹੋਇਆ। ਜਦੋਂ ਨਿਹੰਗ ਸਿੰਘਾਂ ਨੇ ਉਹਨਾਂ ਦੀ ਬਾਂਹ ਤੋੜਤੀ ਤੇ ਫਿਰ ਅਰਦਲ ਵਿਚ ਕਾਫੀ ਸੇਵਾ ਕਰਨੀ ਪੈਂਦੀ ਸੀ। ਸੋ ਤਕਰੀਬਨ ਮਹਾਂਪੁਰਸ਼ਾਂ ਦੀ ਸੇਵਾ ਚ ਕਾਫੀ ਸਮਾਂ ਪ੍ਰਾਪਤ ਹੋਇਆ। ਫਿਰ ਵਿਦਿਆ ਵਿਚਾਰ ਨੂੰ ਲੈ ਕੇ ਜੋ ਬਾਬਾ ਜਵਾਲਾ ਸਿੰਘ ਜੀ ਦੇ ਹੁਕਮ ਸਨ, ਮਨ ਵਿਚ ਹਰ ਵੇਲੇ ਆਇਆ ਜਾਇਆ ਕਰਦੇ ਸਨ। ਸੋ ਵਿਦਿਆ ਲੈਣ ਵਾਸਤੇ ਦਾਸ ਫਿਰ ਇਸੇ ਇੱਛਾ ਚ ਹਰ ਖੁਆਲ ਆਏ। ਸੋ 65 ਤੋਂ 67 ਤੱਕ ਹਰ ਖੁਆਲ ਰਹੇ, ਲੇਕਿਨ ਇੱਛਾ ਪੂਰੀ ਨਾ ਹੁੰਦੀ ਹੋਣ ਦੇ ਕਾਰਨ ਇੱਥੇ ਸੇਵਾ ਦਾ ਵਿਸਥਾਰ ਵਧੇਰੇ ਸੀ। ਸੋ ਦਾਸ ਫਿਰ ਰੂਪਰ ਸੰਤ ਸ਼ਾਦੀ ਸਿੰਘ ਦੇ ਪਾਸ ਗਏ, ਉੱਥੇ ਵੀ ਸੇਵਾ ਦਾ ਵਿਚਾਰ ਸੀ। ਫਿਰ ਖਵਾਜੇ ਖੜਕ ਬਾਬਾ ਤਰਲੋਕ ਸਿੰਘ ਦੇ ਸਥਾਨ ਸਨ ਦਾਨ ਸਿੰਘ ਜੀ ਦੇ ਪਾਸ। ਸੋ ਮਹਾਂਪੁਰਸ਼ ਬੜੇ ਪ੍ਰੇਮੀ ਗੁਰਮੁਖ ਸੁਭਾਅ ਦੇ ਸਨ। ਸੋ ਫਿਰ ਦਾਸ ਬੇਅੰਤ ਜਗ੍ਹਾ ਵਿਚ ਵਿਚਰਦੇ ਰਹਿ, ਪਟਨਾ ਸਾਹਿਬ, ਹਜੂਰ ਸਾਹਿਬ, ਨਾਨਕ ਮਤਾ, ਸੋ ਉਹਨਾਂ ਸਥਾਨਾਂ ਦੀ ਯਾਤਰਾ ਕੀਤੀ, ਕਰਾਈ, ਪੰਜਾਬ ਭਰ ਦੇ ਮੁੱਖ ਮੁੱਖ ਸਥਾਨਾਂ ਦੀ ਯਾਤਰਾ ਕੀਤੀ। ਸੋ ਅਖੀਰ ਸੰਤ ਬਾਬਾ ਸਹਿਲ ਸਿੰਘ ਜੀ ਦੇ ਨਾਲ ਪਰਮੇਸ਼ਰ ਨੇ ਮਿਲਾਪ ਕਰਾਇਆ। ਉਹਨਾਂ ਦੀ ਆਗਿਆ ਅਨੁਸਾਰ ਬਾਬਾ ਅਜੀਤ ਸਿੰਘ ਨਸਲਪੁਰ ਵਾਲਿਆਂ ਦੇ ਦਰਸ਼ਨ ਕਰਕੇ ਸੋ ਕੋਕਰੀ ਨਗਰ ਵਿਖੇ ਪਹੁੰਚੇ। ਸੋ ਤਕਰੀਬਨ 67 ਤੋਂ ਲੈ ਕੇ 10-74 ਤੱਕ ਮਹਾਂਪੁਰਸ਼ਾਂ ਦੇ ਪਾਸ ਵਿਦਿਆ ਪੜ੍ਹਦੇ ਰਹੇ, ਤੇ 2 ਸਾਲ ਆਪਣੇ ਨਗਰ ਵਿਖੇ ਸੋ ਆਪਣੀ ਵਿਦਿਆ ਦਾ ਅਧਿਐਨ ਅਤੇ ਸਿਮਰਨ ਇਕਾਂਤ ਵਿਚ ਕੀਤਾ। ਉਪਰੰਤ ਗੁਰੂ ਹਰਿਰਾਏ ਸਾਹਿਬ ਦੇ ਸਥਾਨ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਸੋ ਫਿਰ ਗੁਰੂ ਕੀ ਪ੍ਰੇਰਨਾ ਦੁਆਰਾ ਸੁਲਤਾਨਪੁਰ ਸਾਹਿਬ ਸੋ ਸਾਧ ਸੰਗਤ ਜੀ 74-76 ਤਾਈਂ ਨਗਰ ਵਿਖੇ ਆਪਣੇ ਖੇਤ ਵਿਚ ਕੁਟੀਆ ਪਾ ਕੇ, ਉਪਰੰਤ ਫਿਰ 76 ਤੋਂ ਲੈ ਕੇ 82 ਤੱਕ ਸੁਲਤਾਨਪੁਰ ਸੋ ਹੱਟ ਸਾਹਿਬ ਸੋ ਬੇਬੇ ਨਾਨਕੀ ਦੀ ਯਾਦਗਾਰ ਇਸਤਰੀ ਸਤਸੰਗ ਘਰ ਔਰ ਬੇਰ ਸਾਹਿਬ ਤੇ ਗੁਰੂ ਕੇ ਵਾਗ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਅਤੇ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰਸੋਭਾ ਗ੍ਰੰਥ, ਭਾਈ ਗੁਰਦਾਸ ਦੀਆਂ 12 ਕਵਿਤ ਸੁਈਏ, ਨੰਦ ਲਾਲ ਦੀਆਂ ਰਚਨਾਵਾਂ ਦੀ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਪਰੰਤ ਜਗਾ ਸਿੰਘ ਜੀ ਕੁਠਾਰੀ ਸਾਹਿਬ ਦੀ ਆਗਿਆ ਅਨੁਸਾਰ ਗਿਆਨੀ ਜੋਤ ਸਿੰਘ ਜੀ ਨੂੰ ਹਰ ਖੁਆਲ ਕਥਾ ਪ੍ਰਾਰੰਭ ਕੀਤੀ ਸੀ। ਮਾਰੂ ਸੋਲਿਆਂ ਵਿਚ ਰਹਿ ਗਈ ਸੀ, ਮਹਾਂਪੁਰਸ਼ ਕਾਲ ਚਲਾਣਾ ਕਰ ਗਏ। ਕਥਾ ਪੂਰੀ ਕਰਨ ਵਾਸਤੇ ਆਗਿਆ ਹੋਈ। ਸੋ ਸੁਲਤਾਨਪੁਰ ਕੋਈ ਜਗ ਸਮਾਗਮ ਸੀ, ਸੰਤ ਰੋਸ਼ਨ ਸਿੰਘ ਜੀ ਵੀ ਆਏ, ਹੋਰ ਮਹਾਂਪੁਰਸ਼ ਵੀ। ਉਦੋਂ ਫਿਰ ਸੰਗਤ ਦੀ ਆਗਿਆ ਮੰਨ ਕਰਕੇ ਹਰ ਖੁਆਲ 82 ਤੋਂ ਲੈ ਕੇ 83 ਤੱਕ ਗਿਆਨੀ ਜੋਤ ਸਿੰਘ ਜੀ ਦੀ ਕਥਾ ਸੰਪੂਰਨ ਕੀਤੀ। 1 ਸਾਲ ਫਿਰ ਕੋਕਰੀ ਨਗਰ ਜਿੱਥੇ ਦਾਸ ਵਿਦਿਆ ਪੜ੍ਹੇ ਅਸਥਾਨਾਂ ਦੀ ਸੇਵਾ ਸੰਭਾਲ ਵਾਸਤੇ ਉੱਥੇ ਗਏ। 1 ਸਾਲ ਚ ਗੁਰਦੁਆਰਾ ਸਾਹਿਬ ਤੇ ਹੋਰ ਅਸਥਾਨ ਤੇ ਕਮਰੇ ਲੰਗਰ ਆਦਿਕ ਬਣਾਉਣ ਦੀ ਜੋ ਸੇਵਾ ਸੀ ਉਹ ਸੰਭਾਲ ਕੀਤੀ। ਉਪਰੰਤ ਸਾਧ ਸੰਗਤ ਜੀ ਫਿਰ ਡੇਰੇ ਸਾਧ ਸੰਗਤ ਦੀ ਬਾਬਾ ਆਇਆ ਸਿੰਘ ਦੀ ਬਰਸੀ ਤੇ 27 ਨੂੰ ਗਏ। ਸੰਗਤ ਨੇ ਫਿਰ ਆਗਿਆ ਕੀਤੀ। ਸੋ ਸੰਤ ਜਗਾ ਸਿੰਘ ਜੀ ਨੇ ਕਿ 1 ਕਥਾ ਦਾਸ ਦਾ ਬਿਰਧ ਸਰੀਰ ਹੈ ਪੂਰਨ ਸੁਣਾਈ ਜਾਵੇ, ਤੇ ਗੁਰੂ ਗ੍ਰੰਥ ਸਾਹਿਬ ਕਥਾ ਤੇ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਦੀ ਕਥਾ ਤੇ ਭਗਤ ਬਾਣੀ ਦੀ ਕਥਾ ਉਚੇਚੇ ਤੌਰ ਤੇ ਕੀਤੀ। ਉਪਰੰਤ ਗੁਰੂ ਦੀ ਆਗਿਆ ਅਨੁਸਾਰ ਫਿਰ ਵਿਦੇਸ਼ਾਂ ਵਿਚ ਕੈਨੇਡਾ, ਅਮੈਰੀਕਾ ਤੇ ਇੰਗਲੈਂਡ ਵਿਚ ਪ੍ਰਚਾਰ ਕਰਨ ਦਾ ਗੁਰੂ ਨੇ ਅਵਕਾਸ਼ ਬਖਸ਼ਿਸ਼ ਕੀਤਾ। ਕੁਝ ਸਾਲਾਂ ਤੋਂ ਇਧਰ ਫਿਰ ਸੋ ਪ੍ਰਚਾਰ ਫੇਰੀ ਵਿਚ ਬੇਅੰਤ ਸਿੰਘਾਂ ਨੂੰ ਨਸ਼ੇ ਤੇ ਮਾਸ ਮਦਰਾ ਛਡਾ ਕੇ ਭਾਈ ਅੰਮ੍ਰਿਤ ਛਕਾਇਆ, ਗੁਰੂ ਦੇ ਲੜ ਲਾਇਆ। ਅੱਜ ਵੀ ਭਾਈ ਇਹ ਸੇਵਾ ਨਿਰੰਤਰ ਗੁਰੂ ਕਿਰਪਾ ਨਾਲ ਚੱਲ ਰਹੀ ਹੈ। ਸੋ ਗੁਰੂ ਕੀ ਬਖਸ਼ਿਸ਼ ਦੁਆਰਾ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ। ਧੰਨ ਧੰਨ ਬਾਬਾ ਬੇਰ ਸਾਹਿਬ ਵਾਲੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਆਪਣੇ ਚਰਨਾਂ ਵਿਚ ਸੋ ਛੋਟਾ ਜਿਹਾ ਸਥਾਨ ਬਖਸ਼ਿਸ਼ ਕੀਤਾ। ਉੱਥੇ ਦਾਸ ਦੇ ਪਾਸ ਸੁਲਤਾਨਪੁਰ ਦੀ ਨਗਰੀ ਚ ਸੋ ਉਹ ਸਥਾਨ ਦਾ ਨਾਮ ਬੇਰ ਸਾਹਿਬ ਸੰਤ ਆਸ਼ਰਮ ਰੱਖਿਆ ਗਿਆ। ਕੁਝ ਵਿਦਿਆਰਥੀ ਰਹਿ ਕਰਕੇ ਗੁਰਮਨ ਦੀ ਵਿਦਿਆ ਪ੍ਰਾਪਤ ਕਰ ਰਹੇ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਸਥਾਨ ਦੀ ਸੇਵਾ ਕੀਤੀ ਸੀ, ਉਹਨਾਂ ਨੇ ਆਪ ਹੀ ਕਿਰਪਾ ਕਰਕੇ ਆਪਣੇ ਪਵਿੱਤਰ ਚਰਨ ਕਮਲਾਂ ਚ ਸਾਧ ਸੰਗਤ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਪਵਿੱਤਰ ਭੂਮੀ ਸੁਲਤਾਨਪੁਰ ਨਗਰੀ ਬੇਰ ਸਾਹਿਬ ਦੇ ਦਰਸ਼ਨੀ ਦੁਆਰ ਵਿਚ ਹੀ ਸੋ ਇਕ ਛੋਟਾ ਜਿਹਾ ਸਥਾਨ ਦਾਸਾਂ ਨੂੰ ਬਖਸ਼ਿਸ਼ ਕੀਤਾ, ਜਿੱਥੇ ਹੁਣ ਰਹਿ ਕਰਕੇ ਆਏ ਗਏ ਗੁਰਮੁਖ ਪਿਆਰਿਆਂ ਨੂੰ ਗੁਰਮਤ ਵਿਦਿਆ ਦਾ ਅਧਿਐਨ ਕਰਵਾ ਰਹੇ ਹਨ ਅਤੇ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਦੇਸ਼ ਔਰ ਪ੍ਰਦੇਸ਼ ਵਿਚ ਯਾਦ ਕਰਦੀਆਂ ਹਨ ਕਥਾ ਪ੍ਰਚਾਰ ਦੁਆਰਾ ਗੁਰਮਨ ਦਾ ਜੋ ਗਿਆਨ ਵਿਚਾਰ ਮਹਾਂਪੁਰਸ਼ਾਂ ਨੇ ਗੁਰੂ ਸਾਹਿਬ ਦੀ ਆਸ਼ੀਰਵਾਦ ਨਾਲ ਪ੍ਰਾਪਤ ਹੋਇਆ ਹੈ ਸੋ ਵੰਡਣ ਦਾ ਯਤਨ ਕਰ ਰਹੇ ਹਾਂ ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਉਦਮ ਪ੍ਰਸ਼ਾਰਥ ਬਖਸ਼ਿਸ਼ ਕਰਨ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਂਪੁਰਖਾਂ ਦਾ ਜਸ ਆਚਰਨ ਕਰਦਿਆਂ ਹੋਇਆਂ ਕੋਈ ਤਰੁਟੀ ਰਹਿ ਗਈ ਹੋਵੇ ਖੇਮਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।